ਸਿਮਰਨ ਹਰ ਨਿਰਭੈ ਵਾਹਿਗੁਰੂ ਦੀ ਸ਼ਰਨ ਡਿੱਗੀਆਂ ਬੜੇ ਬੜੇ ਪਾਪੀਆਂ ਦਾ ਉਧਾਰ ਹੋਇਆ ਕੌਣ ਕੋ ਕਲੰਕ ਰਿਹਾ ਰਾਮ ਨਾਮ ਲੇ ਦੀ ਪਤ ਪਵਿੱਤ ਭਏ ਰਾਮ ਕਹਿਤੀ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਿਗਿਆ ਆਈ ਇਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ ਸੰਤ ਨਾਮ ਜੋ ਸੁਕਿਰਤ ਸੁਮਤ ਭਏ ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਦੇ ਤਰੋਂ ਹਸਤਾ ਕਰੇ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ ਬਾਹੋਂ ਉਠਾ ਲਿਆਵਣ ਵਿੱਚ ਰੋਸ ਮਤ ਰਹੀ ਡੋਲੀ ਕਾ ਮਾਂ ਪੁੱਛੋ ਸੁਵਾਣੀ ਹੈ ਕਿਸਮੀਤਾ ਸੁਵਾਣੀ ਹੈ ਜਨਮ ਦੀ ਨਾਮ ਨ ਭਗਤੀ ਕਰਮ ਦਰੀਤਾ ਇਸ ਉਦਮ ਤੇ ਰਾਜ ਮਿਲੇ ਸ਼ਤਰੂ ਦੇ ਹੋਣ ਸਭ ਨੀਤਾ ਪਰਮੇਸ਼ਰ ਆਰਾਧੇ ਜਿੱਦੋਂ ਹੋਈਏ ਪਰਤ ਪਵਿੱਤਰ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ ਮਾਰਗ ਮਨ ਉਪਦੇਸ਼ਿਆ ਨਾਮ ਨਿਧਾਨ ਅਮੇ ਰਸ ਪੀਤਾ ਪਿੱਛੋਂ ਰਾਜ ਸਦੇ ਅਵਤਲ ਰਾਜ ਕਰੋ ਨਿਤ ਨੀਤਾ ਗੁਰਮੁਖ ਹਾਰ ਚੱਲੇ ਮਤਰੇਈ ਵੱਲੋਂ ਚਪੇੜਾ ਔਰ ਮਿਹਣੇ ਆਦਿ ਦੁਰਬਚਨਾਂ ਦਾ ਦੁੱਖ ਮੰਨ ਕੇ ਉਸਦੀ ਮਾਤਾ ਦੀ ਸਿੱਖਿਆ ਦੁਆਰਾ ਉਸਨੂੰ ਪਰਮੇਸ਼ਰ ਦੀ ਭਗਤੀ ਦਾ ਸ਼ੌਕ ਜਾਗੇ ਬੰਦਗੀ ਕਰਨ ਦੀ ਲਗਨ ਪੈਦਾ ਹੋਈ ਕਈ ਜਨਮਾਂ ਦੇ ਦੁੱਖਾਂ ਦਾ ਤਜਰਬਾ ਇਸਦੇ ਚਿੱਤ ਵਿੱਚ ਵੈਰਾਗ ਪੈਦਾ ਕਰਦਾ ਸਹੀਓ ਤਰੋਂ ਨੂੰ ਸ਼ੌਕ ਲੱਗਿਆ ਦੁਨੀਆਂ ਨੂੰ ਬਣਾ ਵਿੱਚ ਆ ਗਿਆ ਇਹੋ ਜਿਹੀ ਥਾਂ ਪਹੁੰਚ ਗਿਆ ਜਿੱਥੇ ਆਦਮੀ ਦਾ ਦਰਸ਼ਨ ਮੇਲਾ ਬੜਾ ਮੁਸ਼ਕਿਲ ਹੁੰਦਾ ਹੈ ਨਾਰਦ ਜੀ ਮਿਲ ਗਏ ਉਹਨਾਂ ਪੁੱਛਿਆ ਤੂੰ ਕੌਣ ਹੈ ਇਸ ਛੋਟੀ ਉਮਰ ਦੇ ਵਿੱਚ ਕਿਵੇਂ ਵਿਚਰਦਾ ਫਿਰਦਾ ਹੈ ਸਾਰੀ ਗੱਲ ਦੱਸੀ ਮੈਂ ਰਾਜੇ ਉਤਾਨਪਾ ਦਾ ਪੁੱਤਰ ਹਾਂ ਕਿਉਂ ਸਾਡਾ ਹੱਕ ਨਹੀਂ ਮਿਲ ਰਿਹਾ ਜਿਸ ਕਰਕੇ ਮੈਂ ਪਰਮੇਸ਼ੁਰ ਦੀ ਭਗਤੀ ਬੰਦਗੀ ਕਰਨ ਵਾਸਤੇ ਆਇਆ ਹਾਂ, ਤਾਂ ਕਿ ਉਸਨੂੰ ਪ੍ਰਸੰਨ ਕਰਕੇ ਖੁਸ਼ ਕਰਕੇ ਰਾਜ ਭਾਗ ਦਾ ਵਰ ਲੈ ਲਵਾਂ। ਨਾਰਦ ਨੇ ਬੜਾ ਸਮਝਾਇਆ ਬੁਝਾਇਆ ਵੀ ਅਜੇ ਤੂੰ ਬੱਚਾ ਹੈ, ਨਿਆਣਾ ਹੈ, 5 ਸਾਲ ਦੀ ਤੇਰੀ ਸਿਰਫ ਉਮਰ ਹੈ, ਇੱਥੋਂ ਤਪੱਸਿਆ ਨਹੀਂ ਆਉਣੀ, ਚੱਲ ਮੇਰੇ ਨਾਲ, ਮੈਂ ਤੈਨੂੰ ਤੇਰਾ ਹੱਥ ਦਬਾ ਦੇਣਾ ਤੇਰੇ ਪਿਤਾ ਨੂੰ ਕਹਿ ਕੇ। ਮੇਰਾ ਕਿਹਾ ਰਾਜਾ ਨਹੀਂ ਮੋੜੇਗਾ, ਪਰ ਤੂੰ ਕਹਿਣ ਲੱਗਾ ਐਸਾ ਨਹੀਂ, ਮੈਂ ਤਾਂ ਜੋ ਕੁਛ ਲੈਣਾ ਰੱਬ ਤੋਂ ਲੈਣਾ। ਖੈਰ ਉਸਦਾ ਦ੍ਰਿੜ ਵਿਸ਼ਵਾਸ ਦੇਖ ਕੇ ਨਾਰਦ ਜੀ ਨੇ ਉਸਨੂੰ ਧਿਆਨ ਔਰ ਸਿਮਰਨ ਦੇ ਵਿੱਚ ਪ੍ਰਵਿਰਤ ਕੀਤਾ। ਸਿਮਰਨ ਔਰ ਭਗਤੀ ਵਿੱਚ ਪ੍ਰਵਿਰਤ ਕੀਤਾ। ਫਿਰ ਰਾਜੇ ਪਾਸ ਆਇਆ, ਨਾਰਦ ਕਹਿਣ ਲੱਗਾ ਦੇਖੋ ਰਾਜਨ ਤਾਂ ਬੜੀ ਤੁਸੀਂ ਕੀਤੀ, ਇੱਕ ਨੇ ਪ੍ਰਤਾਪ ਬੱਚੇ ਦਾ ਨਿਰਾਦਰ ਕੀਤਾ ਹੈ, ਸੋ ਉਸਨੇ ਬੜਾ ਹੜਤਾਰਨ ਕੀਤਾ ਹੈ, ਜਾਂ ਉਸਨੂੰ ਉਸਦਾ ਹੱਕ ਦੇਣ ਦੇ ਵਾਸਤੇ ਬੁਲਾ ਕੇ ਉਸਨੂੰ ਪ੍ਰਸੰਨ ਕਰ। ਐਸਾ ਨਾ ਹੋਵੇ ਭਜਨ ਕਰਕੇ ਕਿਤੇ ਤੇ ਇੱਥੋਂ ਉਲਟ ਵਰ ਲੈ ਲਵੇ, ਤੇਰੇ ਨੁਕਸਾਨ ਪਹੁੰਚੇ ਹੋਏ। ਰਾਜਾ ਨੇ ਆਪਣੇ ਹਲਕਾਰ ਭੇਜੇ ਵੀ ਤੇਰਾ ਅੱਧੇ ਰਾਜ ਦਾ ਹੱਕ ਹੈ, ਮੈਂ ਤੈਨੂੰ ਦਿਨ ਮੁੜਿਆ ਹੱਥ ਛੋੜ ਦੇ। ਤੂੰ ਨੂੰ ਹੌਸਲਾ ਹੋ ਗਿਆ, ਅਜੇ ਮੈਂ ਤਪੱਸਿਆ ਆਰੰਭੀ ਹੀ ਹੈ, ਪੂਰੀ ਨਹੀਂ ਹੋਈ, ਆਰੰਭਣ ਸਮੇਂ ਹੀ ਮੇਰਾ ਹੱਕ ਮਿਲ ਰਿਹਾ। ਕਹਿਣ ਲੱਗਾ ਨਹੀਂ। ਅਹਿਲਕਾਰ ਆ ਕੇ ਰਾਜਾ ਨੂੰ ਕਹਿੰਦੇ ਉਹ ਨਹੀਂ ਆਉਂਦਾ। ਫਿਰ ਕਹਿਣ ਲੱਗੇ ਸਾਰਾ ਰਾਜ ਦਿਨਾਂ ਤੋਂ ਮੁੜਿਆ, ਇਹਨੂੰ ਸਾਰਾ ਰਾਜ ਮਿਲਦਾ ਹੈ, ਆ ਕੇ ਅਹਿਲਕਾਰ ਕਹਿੰਦੇ ਦੇਖੋ ਰਾਜਪੁੱਤਰ ਹੱਥ ਛੋੜ ਦੋ, ਇਸ ਵਾਸਤੇ ਤਪੱਸਿਆ ਕਰਨੀ ਹੈ। ਰਾਜਾ ਕਹਿੰਦਾ ਸਾਰਾ ਰਾਜ ਤੋਂ ਨਹੀਂ ਦਿਨਾਂ ਤੋਂ ਮੁੜਿਆ। ਉਹਨੂੰ ਹੋਰ ਜ਼ਿਆਦਾ ਹੌਸਲਾ ਹੋ ਗਿਆ, ਬਲਕਿ ਉਹਦੇ ਚਿੱਤ ਵਿੱਚ ਜਿਹੜੀ ਰਾਜ ਦੀ ਇੱਛਾ ਰੱਖ ਕੇ ਤਪ ਕਰਨ ਦਾ ਖਿਆਲ ਸੀ ਉਹ ਦੂਰ ਹੋ ਕੇ ਅਕਲ ਪਦਵੀ ਦੀ ਇੱਛਾ ਜਾਗ ਪਈ। ਇਨਸਾਨ ਨੂੰ ਜਿਹੜੀ ਵਸਤੂ ਪ੍ਰਾਪਤ ਹੁੰਦੀ ਹੈ ਉਸ ਤੋਂ ਜ਼ਿਆਦਾ ਇੱਛਾ ਹੀ ਪੈਦਾ ਹੋਇਆ ਕਰਦੀ ਹੈ। ਅਗਰ ਉਹ ਪ੍ਰਾਪਤ ਹੋਵੇ ਉਸਦੀ ਇੱਛਾ ਕੁਦਰਤੀ ਸ਼ਾਂਤ ਹੋ ਜਾਇਆ ਕਰਦੀ ਹੈ। ਤੋ ਉਸਨੇ ਆਪਣੇ ਪਿਤਾ ਨੂੰ ਹਲਕਾਰਾਂ ਰਾਹੀਂ ਜਵਾਬ ਦਿੱਤਾ, ਜਾ ਕਹਿ ਦਿਓ ਮੇਰੇ ਪਿਤਾ ਨੂੰ ਮੈਂ ਇਹ ਝੂਠੇ ਜੇ ਰਾਜਾਂ ਦੀ ਇੱਛਾ ਨਹੀਂ ਰੱਖਦਾ, ਮੈਂ ਤਾਂ ਅਟਲ ਪਦਵੀ ਲਵਾਂਗਾ ਪਰਮਾਤਮਾ ਤੇ। ਇਉਂ ਜਵਾਬ ਦਿੱਤਾ ਮੈਂ ਜੋ ਮਾਨੂੰਗਾ ਰਾਜ ਤੇਰਾ ਛੱਡ ਕੇ ਰਾਜ ਰਾਜ ਦੀ ਇੱਛਾ ਨਹੀਂ ਰੱਖਦਾ, ਪਰਮੇਸ਼ਰ ਦੀ ਆਰਾਧਨਾ ਕਰਕੇ ਉਸ ਤੋਂ ਅਟਲ ਰਾਜ ਲਵਾਂਗਾ, ਇਹ ਜਿੱਥੇ ਰਾਜ ਦੀ ਇੱਛਾ ਉਹਦੀ ਸ਼ਾਂਤ ਹੋ ਗਈ। ਖੈਰ ਅਹਿਲਕਾਰਾਂ ਨੇ ਆ ਕੇ ਰਾਜ ਨੂੰ ਕਹਿ ਦਿੱਤਾ ਵੀ ਉਸਦਾ ਵਿਸ਼ਵਾਸ ਦ੍ਰਿੜ ਹੈ, ਉਹ ਇਸ ਜਿੱਥੇ ਰਾਜ ਦੀ ਇੱਛਾ ਨਹੀਂ ਰੱਖੇਗਾ। ਹੁਣ ਪ੍ਰਭੂ ਨੇ ਤਪੱਸਿਆ ਆਰੰਭ ਦਿੱਤੀ, ਮਨ ਨੂੰ ਇਕਾਗਰ ਕਰਨਾ ਸਰੀਰ ਕਰਕੇ, ਗਰਮੀ ਸਰਦੀ ਭੁੱਖ ਪਿਆਸ ਕਸ਼ਟ ਵੀ ਝੱਲਣੇ ਬਣਦੇ ਤੇ ਪਿੱਛੇ ਸਨੇ, ਔਰ ਸਰੀਰ ਦਾ ਤੇ ਮਨ ਦਾ ਦੋ ਸਾਧਨ ਕਰਨੇ ਪੈਣ। ਸਰੀਰ ਤੇ ਮਨ ਦਾ ਗਹਿਰਾ ਤਾਲਕ ਹੈ, ਪੰਜਾਂ ਤੱਤਾਂ ਦੀ ਸੂਖਸ਼ ਮਾਨਸ ਮਨ ਹੈ, ਪੰਜਾਂ ਤੱਤਾਂ ਦੀ ਅਸਥੂਲ ਅੰਤ ਸਰੀਰ। ਸਵਯੋਂ ਕਰਕੇ ਤਪੱਸਿਆ ਤੇ ਦੀਕਸ਼ਾ ਵੀ ਸਾਧਨ ਕਾਲ ਵੇਲੇ ਕਰਨੀ ਹੀ ਪੈਂਦੀ ਹੈ। ਛੱਟੀ ਤੇ ਦੀਕਸ਼ਾ ਜਾਣੀਆਂ ਭਿੰਨ ਭਿੰਨ ਨਾਂ, ਜਿੱਥੇ ਮਨ ਦੀ ਸਥਿਤੀ ਦੇ ਸਾਧਨ ਹਨ ਉਹਨਾਂ ਵਿੱਚ ਤੇ ਦੀਕਸ਼ਾ ਵੀ ਇੱਕ ਸਾਧਨ। ਇਸ ਤੋਂ ਮੈਂ ਟੁੱਟਦਾ ਨਹੀਂ। ਆਲਸੀ ਸੁਸਤ ਆਦਮੀ उससे भजनबंदगी कर नहीं सकया करता, जितना प्रतीक्षी होगा उतना ज्यादा कर सकेगा। स्वयं शरीर करके गर्मी सर्दी भुख प्यास भी चलता है, और मन करके मन एकाग्र करने का साधन सिमरन और ध्यान मन्य। सिमरन गुरु मंत्र का होया करता है, ध्यान गुरु मुख का होया करता है। ये सारे सतपुरुषों का यानी विचारों का तत्व है सिमरन। सिमरन ना याद है, वैसे सिमरन की बात गुरु जी ने थां थां दसिया, सिमरो सिमर सिमर सिमरो, कल कलेश तन माहे मिटावो, सिमरो जास विषम ब्रेका, नाम जप तगंत अनेका, वेद प्राण सिमर सुखाकर, इन्हें राम नाम एक आखर, इनका एक जीव सावे, ताकि मैं मगरी न आवे, कांकीय का दस तुहारो, नानक उन संग मोहे उधारो। सिमर सिमर प्यारे सिमर 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 ਸਲੋਕ 24 24,000 ਅੱਖਰ ਉਸਦਾ ਇੱਕ ਪਾਠ ਰੋਜ਼ਾਨਾ ਕੀਤਾ ਜਾਏ, ਅੱਠਾਂ ਪਹਿਰਾਂ ਦੇ ਸਵਾਦ ਸਫਲੇ ਹੋ ਜਾਂਦੇ ਹਨ। ਅਨੁਮਾਨ ਹੈ ਅੱਠਾਂ ਪਹਿਰਾਂ ਪਰਾਂ ਨੂੰ ਤਕਰੀਬਨ 24,000 ਸਾਹ ਆਉਂਦਾ। ਭਾਵੇਂ ਇਨਸਾਨ ਦੇ ਕਰਤੱਵ ਤੇ ਘੱਟ ਵੱਧ ਵੀ ਜਾਂਦਾ ਹੈ, ਬੈਠ 12 ਚਲਦੇ 18 ਸੋਗਤ ਚੱਲੇ 25 ਮੈਥਨ ਕਰਦੇ 64 ਚਲਦੇ ਕਿਉਂ ਨਾ ਫਜੇ ਜਗਦੀਸ਼। ਇਉਂ ਅਮਰਾ ਉਮਰ ਜਿਹੜੀ ਹੈ ਸਵਾਸਾਂ 'ਤੇ ਮਨਸਰ ਹੈ, ਔਰ ਸਵਾਸ ਜਿਹੜੇ ਹਨ ਇਨਸਾਨ ਦੇ ਕਰਤੱਵ ਦੇ ਯੋਗੀ, ਜਿਹਨਾਂ ਨੂੰ ਘੱਟ ਸਾਹ ਆਇਆ ਕਰਦੇ ਨੇ। ਉਮਰ ਵੱਧ ਜਾਇਆ ਕਰਦੀ, ਭਾਵੇਂ ਉਹਨਾਂ ਨੂੰ ਉਮਰ ਵਧਾਉਣ ਦੀ ਇੱਛਾ ਨਹੀਂ ਹੁੰਦੀ, ਬਹੁਤੀ ਉਮਰ ਨਹੀਂ ਚਾਹੁੰਦੇ ਉਹ, ਪਰ ਕੁਦਰਤੀ ਯੋਗ ਦੁਆਰਾ ਹੱਠ ਯੋਗ ਦੁਆਰਾ ਤਾਂ ਬਹੁਤ ਜ਼ਿਆਦਾ ਉਮਰ ਵੱਧ ਜਾਇਆ ਕਰਦੀ ਹੈ। ਪ੍ਰਾਣਾਯਾਮੀ ਜਿਹੜੇ ਹਨ ਸ਼ਬਦ ਯੋਗ ਦੁਆਰਾ ਵੀ ਉਮਰ ਵੱਧਦੀ ਹੈ। ਸਵਯੋਂ ਦੱਸਦੇ ਹਨ ਅੱਠਾਂ ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ। ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰ ਲਿਆ ਜਾਵੇ, ਇਸ ਦੇ ਵਿੱਚ 4 ਵੇਦ, 6 ਸ਼ਾਸਤ, 18 ਪੁਰਾਣ, 27 ਸਿਮਰਤੀਆਂ, ਹੋਰ ਤਾਂ ਜੀਲ ਤੌਰੇ ਆਦਿ ਸਭ ਦਾ ਸਿਧਾਂਤ ਆ ਜਾਂਦਾ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ, ਕਰੋੜਾਂ ਆਪਦ ਗ੍ਰੰਥਾਂ ਦਾ ਤੱਤ ਜੋ ਹੈ ਕਰਮ, ਉਪਾਸ਼ਨਾ, ਗਿਆਨ, ਵਿਗਿਆਨ। ਕਰਮ ਸ਼ੁਭ ਕਰਮ ਕਰਨੇ, ਬੁਰੇ ਕਰਮ ਤਿਆਗਣੇ, ਉਪਾਸ਼ਨਾ ਪਰਮੇਸ਼ਵਰ ਦੀ ਬੰਦਗੀ, ਗਿਆਨ ਜੀਵਨ ਦੀ ਏਕਤਾ, ਵਿਗਿਆਨ ਇਸ ਦੇ ਵਿੱਚ ਪ੍ਰਸਿੱਧੀ। ਸਵੇਂ ਇੱਥੇ ਪਹੁੰਚ ਕੇ ਦੋ ਤੋਂ ਇੱਕ ਬਣ ਜਾਂਦਾ ਹੈ। ਇਸ ਤਰੀਕੇ ਸਿਰ ਪ੍ਰਕਿਰਤੀ ਦੇ ਇੱਥੇ ਦਾ ਕਾਬੂ ਪੈ ਜਾਂਦਾ, ਮਨ ਨਿਰੰਤ ਪੂਰਾ ਵਸ਼ੀਕਾਰ ਹੋਇਆ, ਪ੍ਰਕਿਰਤੀ ਇਸ ਦੇ ਹੁਕਮ ਦੇ ਵਿੱਚ ਆ ਜਾਂਦੀ ਹੈ। ਦੁਨੀਆਂ ਆਪਣੇ ਪ੍ਰਕਿਰਤੀ ਮਾਇਆ ਦੇ ਅਧੀਨ ਹਨ, ਉਸਦੇ ਮਾਇਆ ਅਧੀਨ ਹੋ ਜਾਂਦੀ ਹੈ। ਸੋਇਓ ਇਸ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਜੀ ਨੇ ਫਰਮਾਇਆ ਪਹਿਲੀ ਅਸ਼ਟਮੀ ਵਿੱਚ ਵੀ ਪ੍ਰਭੂ ਦਾ ਸਿਮਰਨ ਕਰੋ, ਸਿਮਰਨ ਕਰਕੇ ਬੇਅੰਤ ਸੁਖ ਦੀ, ਆਤਮ ਸੁਖ ਦੀ ਪ੍ਰਾਪਤੀ ਕਰੋ। ਅੱਗੇ ਸਿਮਰਨ ਦੇ ਬੇਅੰਤ ਪੈਦੇ ਇਕੱਲੀ ਇਕੱਲੀ ਪੰਕਤੀ ਵਿੱਚ ਗੁਰੂ ਜੀ ਨੇ ਦਰਸਾਇਆ, ਪ੍ਰਭੂ ਕੇ ਸਿਮਰਨ ਗਰਬ ਨਵਸ, ਪ੍ਰਭੂ ਕੇ ਸਿਮਰਨ ਦੁੱਖ ਜਨਮਸ ਹੈ। ਪ੍ਰਭੂ ਦੇ ਸਿਮਰਨ ਕਰਕੇ ਕਿਸੇ ਕਿਸਮ ਦਾ ਇਨਸਾਨ ਦੇ ਚਿੱਤ ਵਿੱਚ ਹੰਕਾਰ ਨਹੀਂ ਹੁੰਦਾ। ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਵਿਦਿਆ ਮਦ, ਅਨਮਦ ਇਤੇ ਆਦਿ ਜਿਸ ਜਿਹੜੇ ਕਈ ਕਿਸਮ ਦੇ ਅਭਿਮਾਨ ਹਨ ਇਨਸਾਨ ਦੇ ਚਿੱਤ ਵਿੱਚ, ਉਸਦੇ ਮਨ ਨੂੰ ਹੀ ਉਹ ਰਿੜਕਦੇ ਨੇ, ਉਹਨੂੰ ਦਾਣੀ ਦੁੱਧ ਨੂੰ ਰਿੜਕਦੀ ਹੈ, ਸ਼ਾਂਤ ਰੱਖਦੇ ਨੇ ਸਾਰਿਆਂ ਤੋਂ ਸ਼ਾਂਤ ਕਰਦਾ। ਸਿਮਰਨ ਦੇ ਵਿੱਚ ਬਲ ਹੈ, ਤਾਕਤ ਹੈ। ਤਾਂ ਪ੍ਰਭੂ ਕੇ ਸਿਮਰਨ ਦੁੱਖ ਜਮਨ ਸੇ, ਜਮਾਂ ਦਾ ਦੁੱਖ ਨਸ਼ਟ ਹੋ ਜਾਂਦਾ। ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੇ ਜਮ ਨੇੜੇ ਤੱਕ ਨਹੀਂ ਹੁੰਦਾ। ਪ੍ਰਭੂ ਕੇ ਸਿਮਰਨ ਕਾਲ ਪਰ ਹੈ, ਹੋਰ ਕੀ ਕਹਿਣਾ। ਪ੍ਰਭੂ ਦੇ ਸਿਮਰਨ ਕਰਨ ਵਾਲੇ ਜਿਹੜੇ ਪੁਰਸ਼ ਕਾਲ ਨੂੰ, ਮੌਤ ਨੂੰ ਵੀ ਜਿੱਤ ਲੈਂਦੇ ਹਨ, ਜਾਣੇ ਮੌਤ ਦੀ ਹੱਦ ਤੋਂ ਪਰੇ ਹੋ ਜਾਇਆ ਕਰਦੇ ਹਨ। ਪ੍ਰਭੂ ਸਿਮਰਨ ਦੇ ਵਿੱਚ ਸ਼ਕਤੀ ਹੈ। ਪ੍ਰਭੂ ਕੇ ਸਿਮਰਨ ਦੁਸ਼ਮਣ ਟਰੇ, ਅੰਦਰੂਨੀ ਦੁਸ਼ਮਣ ਕਾਮ ਕ੍ਰੋਧ ਮੋਹ ਹੰਕਾਰ, ਇਹਨਾਂ ਦਾ ਬਲ ਨਹੀਂ ਪੈਂਦਾ, ਇਹ ਜ਼ੇਰ ਹੋ ਜਾਂਦੇ ਹਨ। ਔਰ ਬੈਰੂਨੀ ਦੁਸ਼ਮਣ, ਉਹਨਾਂ ਦਾ ਵੀ ਅਸਰ ਨਹੀਂ ਪੈਂਦਾ। ਪ੍ਰਭੂ ਸਿਮਰਨ ਜਿੱਦਾਂ ਕਿਉਂਕਿ ਆਦਿਆਂ ਨੇ ਪ੍ਰਭੂ ਦੇ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ। ਸਿਮਰਨ ਚ ਬੜੀਆਂ ਸ਼ਕਤੀਆਂ ਹਨ। ਸਿਮਰਨ ਅਕਸਰ ਗੁਰਮੰਤਰ ਦਾ ਹੁੰਦਾ ਹੈ। ਸਿਮਰਨ ਦੇ ਤਰੀਕੇ, ਸਿਮਰਨ ਦੀਆਂ ਬੀਤੀਆਂ, ਸਿਮਰਨ ਦੇ ਮੈਥਡ, ਸਿਮਰਨ ਦੇ ਫਾਰਮੂਲੇ ਬਹੁਤ ਸਾਰੇ ਹਨ। ਵੈਖਰੀ ਬਾਣੀ ਦੁਆਰਾ ਵੀ ਸਿਮਰਿਆ ਜਾਂਦਾ ਹੈ। ਬਹੁਤ ਸਾਰੇ ਪ੍ਰੇਮੀ ਮਾਲਾ ਦੁਆਰਾ ਸਿਮਰਨ ਕਰਦੇ ਹਨ। ਮਾਲਾ ਦੇ ਨਾਲ ਜ਼ਬਾਨ ਹਿਲਦੀ ਹੈ, ਖਿਆਲ ਨਾਲ ਕੰਮ ਕਰਦਾ ਹੈ। ਜੇ ਫਿਰ ਉਸ ਤੋਂ ਅੱਗੇ ਖਿਆਲ ਤੋਂ ਅੱਗੇ ਜਪਾ ਹੈ, ਇਹ ਤਾਂ ਵੈਖਰੀ ਬਾਣੀ ਕਹਿਲਾਉਂਦੀ ਹੈ। ਉਸ ਤੋਂ ਅੱਗੇ ਦਸ ਗੁਣਾ ਫਲ ਹੋ ਜਾਂਦਾ ਕੰਠ ਵਿੱਚ, ਜਿਸਨੂੰ ਮੱਧਮਾ ਬਾਣੀ ਕਹਿੰਦੇ ਹਨ। ਜ਼ਬਾਨ ਦੇ ਨਾਲੋਂ ਦਸ ਗੁਣਾ ਫਲ ਹੋ ਜਾਂਦਾ ਹੈ, ਮੱਧਮਾ ਬਾਣੀ ਨਾਲ ਦਸ ਗੁਣਾ ਫਲ ਹੋ ਜਾਂਦਾ ਪ੍ਰਸੰਤੀ ਵਿੱਚ, ਹਿਰਦੇ ਸਥਾਨ ਵਿੱਚ, ਹਿਰਦੇ ਸਥਾਨ ਨਾਲ ਪਰਾ ਬਾਣੀ ਨਾਭੀ ਵਿੱਚ ਜਾ ਕੇ ਉਦੋਂ ਦਸ ਗੁਣਾ ਫਲ, ਯਾਨੀ ਜ਼ਬਾਨ ਦੇ ਨਾਲ ਪਰਾ ਬਾਣੀ ਵਿੱਚ ਜਾ ਕੇ ਹਜ਼ਾਰ ਗੁਣਾ ਫਲ ਹੋ ਜਾਇਆ ਕਰਦਾ ਹੈ। ਇਸ ਤਰੀਕੇ ਸਿਰ ਸਵਾਸ ਸਵਾਸ ਸਿਮਰਨ ਹੁੰਦਾ ਹੈ। ਸਵਾਸ ਸਵਾਸ ਸਿਮਰੋ ਗੁਰਬਾਣੀ ਅੰਤਰ ਕੀ ਰੇਚਨ, ਇਹਨੇ ਸਿਮਰਨ ਦੇ ਜਾਪ ਔਰ ਅਜਪਾ, ਜ਼ਬਾਨ ਹਿਲਾ ਕੇ ਜਿਹੜਾ ਕਰਨਾ ਉਸਨੂੰ ਜਾਪ ਕਿਹਾ ਜਾਂਦਾ ਹੈ। ਕਿਸੇ ਜ਼ਬਾਨ ਨਹੀਂ ਹਿਲਦੀ, ਕੇਵਲ ਖਿਆਲ ਹੀ ਕੰਮ ਕਰਦਾ। ਜਿਵੇਂ ਪਹਿਲੇ ਜਦੋਂ ਬੱਚੇ ਸ਼ੁਰੂ ਕਰਦੇ ਨੇ ਪੜ੍ਹਾਈ, ਮਾਰ ਨਹੀਂ ਪਾਉਂਦੇ ਉੱਚੀ ਉੱਚੀ ਪੜ੍ਹਦੇ ਨੇ, ਜਿਸ ਵਕਤ ਉੱਚੀਆਂ ਕਲਾਸਾਂ ਵਿੱਚ ਜਾਂਦੇ ਨੇ ਕੋਈ ਜ਼ਬਾਨ ਹਿਲਾ ਕੇ ਨਹੀਂ ਪੜ੍ਹਦਾ, ਕਿਤਾਬ ਸਾਹਮਣੇ ਪਈ, ਖਿਆਲ ਹੀ ਕੰਮ ਕਰਦਾ ਹੁੰਦਾ, ਯਾਨੀ ਉਹ ਵਸਤੂ ਵਿਦਿਆ ਖਿਆਲ ਤੇ ਆ ਚੜ੍ਹਦੀ ਹੈ। ਇਸੀ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਜਿਹੜਾ ਸਿਮਰਨ ਹੈ, ਇਹ ਮਨ ਤਨ ਪ੍ਰਾਣਾਂ ਵਿੱਚ ਵਸ ਜਾਂਦਾ ਹੈ, ਵਿੱਚ ਵਸ ਜਾਂਦਾ ਹੈ, ਰੋਮ ਰੋਮ ਵਿੱਚ ਭਜਨ ਹੁੰਦੇ। ਥਾਂ ਥਾਂ ਗੁਰੂ ਜੀ ਨੇ ਇਸ ਦੀ ਬਾਬਤ ਇਉਂ ਕਿਤੇ ਕਿਤੇ ਤਾਂ ਇਉਂ ਦੱਸਿਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ, ਆਦ ਯੁਗਾ ਦੀ ਸ਼ਗਲ ਫਗਤ ਤਾਕ ਸੁਖ ਵਿੱਚ ਨਾਮ। ਹਰ ਵਕਤ ਗੁਰ ਰਸਨਾ ਦੇ ਆਸਰੇ ਨਾਲ ਖਿਆਲ ਮਿਲਦਾ, ਇਉਂ ਸਿਮਰਨ ਕਰ। ਜਿਹੜੇ ਹਰ ਵਕਤ ਇਉਂ ਕਰਦੇ ਉਹਨਾਂ ਨੂੰ ਵੀ ਬਹੁਤ ਸਾਰਾ ਆਨੰਦ ਪ੍ਰਾਪਤ ਹੁੰਦਾ, ਬਹੁਤ ਸਾਰੀ ਤਾਕਤ ਮਿਲਦੀ। ਜਿਹੜੇ ਤੁਰਦੇ ਫਿਰਦੇ, ਬਹਿੰਦੇ ਉੱਠਦੇ, ਸੌਂਦੇ ਜਾਗਦੇ ਲੱਗੇ ਰਹਿੰਦੇ, ਸੋ ਉਸ ਅਗਲਾ ਦਰਜਾ ਜਦੋਂ ਆਉਂਦਾ ਹੈ ਉਸਦੀ ਬਾਬਤ ਇਉਂ ਹਜ਼ੂਰ ਫਰਮਾਉਂਦੇ ਨੇ। ਸਾਸ ਸਾਸ ਦੇ ਗੇੜੇ ਸਿਮਰੋ ਰਾਹੀ, पादम निकट करते सा सिमरो गोविंद मन अंतर की उतरे थी। उसने सास ग्रास की किया, जो सास ग्रास से आए मेरा हर हर सो गुरसिख गुरु मन पावे। जिसकी व्यास की परिपक्वता हो गई, एकाग्रता हो गई, स्वास शब्द और ख्यालिक बन गए, तो उस अवस्था में पहुंच के मन पूरा शांत होता। उस अवस्था को कथन किया, जिस सास ग्रास न विसर है हर नामा मन मंत तन से ही नानका गुरु से ही। सास श्वास की बहुत ही महिमा गहन की है। कुदरती मशीनरी चलती है, इस मशीनरी के नाल हर वक्त जिन्होंने अभ्यास पर पक्क कर लिया उन्हों का जीवन बड़ा सुखी शांतमयी और आनंदमयी हो जाता, सुनहरी जीवन उन्होंने मिल जाता। सो क्यों श्वास श्वास भी सिमरन दे सारिया बाणियों परा से मधुमा बाणी द्वारा का सिमरन होता है। उस अगे क्यों भी गुरु जी ने फरमान किया है,
रोम रोम हर प्यारे गुरु प्यारे
बहुत बरीक बरीक नाड़ियां इन्होंने तीन पीड़ा तीन लशना यह तीन आला नाड़ियां बनिया हैं योग वालों वास्ते व्यक्तियों वास्ते जिस्म के अंदर। खैर साढ़े तीन करोड़ रोम छेक मनिया अवस्था आँदी है। इस अगली जो व्यास की परिपक्वता ज्यादा हो जाती है उदो जितने रोम हैं मन जीभा बन जाती है। एक मशक है उसनों सूई दे नाल उदे विच साढ़े तीन करोड़ छेक कर दे, उसनों पानी नाल करो, दमू कर दो बंद, फिर उपरों दबाओ सारे छेकों विचों पानी निकले। इसी तरह अभ्यास की परिपक्वता द्वारा हर रोम दे विचों नाम की तमीज आनी शुरू हो जाती। इस अवस्था तक पहुंचने वास्ते नींद और फुरनिया से पूरा वशीकार पै जाना चाहिए। फिर हर वक्त ही यह अवस्था बनी रहती है, शाम ठंड फार निकलती रहती है हर रोम रोम के। इस तुम भी अगे चले जाते हैं जितों कितों उन्होंने हर थान प्रभु सिमरन भी सुनी आँदी जिसका अभ्यास परफेक्ट हो जाता है। बाबे फरीद ने इसी अवस्था में एक दफा अपनी अभ्यास की परफेक्टता द्वारा कैसे खरीदा, बलिहारी तीन पंथी ने जंगल जिन्ना वास कक्कर चुगन थल वसन रब ना छोड़न पार। हालांकि पंछियों को भजन करने का अधिकार नहीं पर उन्होंने अपनी अभ्यास की परफेक्टता द्वारा वह भी भजन करते प्रतीत होंगे।
ਕੱਕਰ ਚੁਗਣਾ ਤੇ ਥਲ ਵਿੱਚ ਵਸਣਾ ਕੱਕਰ ਚੁਗਣਾ Thank you.
ਵੀ ਭਜਨ ਕਰਦੇ ਪ੍ਰਤੀਤ ਹੁੰਦੇ ਸਨ, ਉਹਨਾਂ ਵਿੱਚੋਂ ਵੀ ਨਾਮ ਦੀ ਧੁਨੀ ਜੋ ਕੁਛ ਕਹਿੰਦੇ ਸਨ ਪ੍ਰਤੀਤ ਹੁੰਦੀ ਸੀ। ਇਸ ਥਾਂ ਨੂੰ ਗੁਰੂ ਜੀ ਨੇ ਇਸੀ ਗੱਲ ਨੂੰ ਇਉਂ ਜਣਾਇਆ। ਇੱਕ ਦਫ਼ਾ ਗੁਰੂ ਨਾਨਕ ਜੀ ਇੱਕ ਉੱਤੇ ਬੈਠੇ ਹਨ, ਪਹਿਲੇ ਸਮਿਆਂ ਵਿੱਚ ਆਪਣੇ ਪੰਜਾਬ ਦੇਸ਼ ਦੇ ਵਿੱਚ ਮਿੱਟੀ ਦੀਆਂ ਕਿੰਡਾਂ, ਲੱਕੜ ਦੇ ਚੱਕਲੇ, ਚੱਕਲੀਆਂ ਇਹੋ ਜਿਹੇ ਖੂਹ ਹੁੰਦੇ ਸਨ। ਜਦੋਂ ਚੱਲਦੇ ਸਨ ਉਹਨਾਂ ਵਿੱਚ ਖੂਹ ਖੂਹ ਦੀ ਆਵਾਜ਼ ਪਈ ਪ੍ਰਤੀਤ ਹੁੰਦੀ। ਸੋ ਉਸ ਅਵਸਥਾ ਨੂੰ ਗੁਰੂ ਜੀ ਨੇ ਇੱਕ ਦਫ਼ਾ ਜਣਾਇਆ ਹੈ ਆਪਣੀ ਅਵਸਥਾ ਦੀ ਪਰਫੈਕਟਤਾ ਕਰਕੇ। ਹਰਾ ਕਬੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪੁਕਾਰ। ਹੈ ਹਲਟ ਕਿਉਂ ਖੂਹ ਖੂਹੀ, ਤੂੰ ਤੂੰ ਦੀ ਆਵਾਜ਼ ਆਉਂਦੀ ਹੈ, ਤੇਰੀ ਬੋਲੀ ਤਾਂ ਚੰਗੀ ਹੈ ਭਲੀ ਹੈ, ਕਿਉਂ ਤੂੰ 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 ਪਰਮਾਤਮਾ ਦਾ ਨਾਂ ਲੈਣਾ ਹੈ, ਉਚਾਰਨ ਕਰ। ਪਰ ਸਾਹਿਬ ਤਾਂ ਹਜ਼ੂਰ ਹੈ, ਹਰ ਵਕਤ ਨੇੜੇ ਹੈ, ਅੰਦਰ ਹੀ ਹੈ, ਉੱਚੀ ਬੋਲ ਕੇ ਕਿਹਨੂੰ ਜਣਾਉਣਾ ਹੈ। ਇਹਦਾ ਮਤਲਬ ਇਹ ਹੈ ਹਰ ਚੀਜ਼ ਵਿੱਚੋਂ ਨਾਮ ਦੀ ਧੁਨੀ ਉਹਨਾਂ ਨੂੰ ਆਉਂਦੀ, ਜਿਹਨਾਂ ਦਾ ਅਭਿਆਸ ਪਰਫੈਕਟ ਹੋ ਚੁੱਕਿਆ ਹੁੰਦਾ ਹੈ। ਬਹੁਤ ਸਾਰੇ ਮਹਾਤਮ ਨੇ ਅਸੀ ਰਸਤਾ ਦੇਖੀ, ਉਹ ਕੁਛ ਦੇਰ ਦੇ ਵਿਆਸਾਂ ਰਹੀਆਂ ਜੰਗਲਾਂ ਵਿੱਚ ਜਾ ਬਣੇ ਚਾਰ, ਫਿਰ ਇਉਂ ਸੁਣੀ ਆਉਂਦੀ ਰਹਿੰਦੀ ਸੀ। ਵਾਹਿਗੁਰੂ ਦੀ ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਸੀ ਪੈਂਦੀ, ਸੁਣ ਸੁਣ ਕੇ ਉਸ ਦੇ ਵਿੱਚ ਉਹਨਾਂ ਦੀ ਰਾਤ ਇਉਂ ਗੁਜ਼ਰ ਜਾਂਦੀ ਸੀ ਮਾਨੋ 10 ਮਿੰਟ ਲੱਗੇ। ਐਸੀ ਰਸਤਾ, ਸੋ ਇੱਕ ਜਗ੍ਹਾ ਗੁਰੂ ਜੀ ਨੇ ਇਸ ਰਸਤਾ ਨੂੰ ਇਉਂ ਦਰਸਾਇਆ ਹੈ।
ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ ਪੰਛੀ, ਮੇਰੇ ਦਾਦਾ
साध संगत हर को हर थन बन जो हर तम संचो इस लागत है नहीं चोर लेते मिर्गमीन पंखेरू बन के दिन हर जापत है नहीं चोर। यानी अभ्यास की परफेक्टता जो हो जाती है उन हर वस्तु विचों नाम की ध्वनि प्रतीत होती है। सिमरन करते करते ही होर अवस्थावां हन शरीर के अंदर कई चक्कर हैं नाभी हिरदा कंठ आग्या चक्र तिकी दसवां द्वार आदि चक्र हैं। इन थावां दे विच व्यक्ति का टिका होया करदा सुनण दे आसरे। सोयो जिथे जिथे जिस अवस्था का कोई अधिकारी है उस अवस्था के मुताबिक व्यक्ति अंतर्मुख करना सिमरन द्वारे ये सिमरन की ताकत। सिमरन की बहुत ही महिमा गुरु जी ने गायन की। सिमरन सेवा ध्यान गुरु घर दे विच सेवा दान इशनान बाणी का पाठ गुरबाणी का कीर्तन गुरबाणी के विचार ध्यान आदि ये गल्लां दसियां। उस इन्हां दा फल मन की शुद्धि एकाग्रता द्वारा गुरु प्राप्ति या ब्रह्म ज्ञान है। और ये सिमरन की बाबत थां थां सिमरन दियां शक्तियां सिमरन के गुण सिमरन के फायदे सिमरन की महत्ता गुरु जी ने पहली अष्टी विच ही कली कली पंक्ति विच खोल खोल दसी। सिमरन दे आ फायदे हैं। सिमरन करन वाला होर की मौत नूं भी जित लैंदा है, मौत दी हद तों परे हो जांदा है। सिमरन करन वाले नूं रिद्धि सिद्धि आन प्राप्त हुंदी है। सिमरन करन वाले नूं ग्यान ध्यान सहज ज्ञान प्राप्त हुंदे हैं। बेंत सिमरन दे फायदे दसे विशेष विचार वास्ते शौक वाले प्रेमी हन पहली अष्टी दी विचार कर लैण। इउं सिमरन गुरमंत्र दा हुंदा है। इस दी बावती प्रमाण सिमर प्यारे सिमरो सिमर सिमरन दुश्मन करे पर सिमरत कुछ भी गन्ना लागे पर सिमरन चंदन जागे पर सिमरन होना ब्यास प्रभु के सिमन दुख न सुनता पाए, प्रभु का सिमन साध के संग तब निधान नानक हर गण। प्रभु का सिमरण परमा पुरखा द्वारा जिन्हें सिमरण कीता कमाइया कीतिया उन्हां द्वारा जुक्ति फार्मूले मैथड तरीके ढंग अधिकारी जनों जैसा जैसा अधिकार तुहाडा प्राप्त होया करता है। क्योंकि स्कूलों कॉलेजों के विच जैसी क्लास का अधिकारी वैसा ही उसनों विद्या उस क्लास में बैठ के वह जे उसका टीचर देखें आयों सिमरण की महिमा। गुरु जी का प्रभु के सिमरन काल पर हरे, प्रभु सिमरन करने वाले काल की मौत लेंगे, मौत की हद तो परे हो जाते हैं। जेड़ी मौत तो सारी दुनिया डरती है, मौत एक ही जी चीज है सा सिंह तो इसनों कोई भी पसंद नहीं करता। बड़े बड़े राजे राणे होर की कहने बड़े बड़े सूरमे राज भी मौत तो डरते हैं, पर इसनों दिलों चाहता है, इसकी अडीक करता है, चाह अडीक करता है। ओ बंदा जी ने सिमरन करके इस हद तो उपर पहुंच गया, जरा उसकी वापसी दस दिन
जेड़ी मौत तो डरे जग सारा जेड़ी
पाइए पूर्ण परमान। जड़ी मौत तो सारा संसार करता, मोह माया च फसिया इंसान अज्ञान सहित इस तो इं डरदा जो तीरों तां डरदा, हर वक्त मौत तो डरदे। पर कबीर जी कहते मैं उन्होंने चा नाल उड़ीकदा, मेरे चित विच सौ कैव कढ़ा दे सो, क्योंकि उसनों पाके ही विदे मोक्ष की प्राप्ति निशड़ा वास्ते आनंद सागर वाहिगुरू जी रही। पहले भी शरीर के हुंदिया भी जीवन मुक्ति का आनंद प्राप्त होंगे भावें, पर जो शरीर त्याग देना आ शरीर की क्रिया क्रिया यह भी खत्म होकर सारे झगड़े मुक्ति इस चा न उड़ीकते हैं। तो देखो ना साहब गुरु कलगी धर दसम पातशाह ने अमृत चरण बुद्धि विजय खंडे का अमृत बना पंचबाणियां पढ़ के जिहड़ा तरीका है उस तरीके से मचका पहले पहल प्रीक्षा करके खंड की थार से सिर लैके सिखा दे उन्होंने फिर अमृत की दाल दिखी। पंज नेत्रे जिन्होंने सबसे पहले भाई दया राम जी ने नंद दया सिंह सिर दे के उन्होंने अमृत लिया, अमृत पान किया, उन्होंने गुरमुख या ब्रह्मज्ञानी पहला दर्जा अपने विच अभेद कराया कि मैं हाँ ये मेरा रूप मैं इन्हों का रूप उन्होंने फिर आप अमृत छकिया। यह अमृत का सिलसिला खंड अमृत का सिलसिला चलाया गुरु दशमेर जी ने भावे पहले चरण अमृत थी स्वयं पहले प्यारे भाई दया सिंह जी ਜਦੋਂ ਗੁਰੂ ਦਸਮ ਪਾਤਸ਼ਾਹ ਜਨ ਜਗਾਲ ਕਰਦੇ ਹੋਏ ਦੇਸ਼ ਦੀ ਸੁਤੰਤਰਤਾ ਵਾਸਤੇ ਆਪਣਾ ਸਭ ਕੁਛ ਕੁਰਬਾਨ ਕਰ ਦਿੱਤਾ, ਆਪ ਜੀ ਦੱਖਣ ਦੇਸ਼ ਨਦੇੜ ਹਜ਼ੂਰ ਸਾਹਿਬਾ ਪਹੁੰਚੇ ਤੋ ਦੁਪਹਿਰ ਦਾ ਵਕਤ ਪ੍ਰਸ਼ਾਦ ਛਾ ਕੇ ਆਪ ਆਰਾਮ ਦੱਸ ਭਾਈ ਦਿਆ ਸਿੰਘ ਜੀ ਦਰਿਆ ਦੇ ਕਿਨਾਰੇ ਨਾਲ ਦੀ ਬਦਾਰੀ ਵਜਦੀ ਹੈ, ਉਸਦੇ ਕਿਨਾਰੇ ਇਸ਼ਨਾਨ ਕਰਕੇ ਕੁਛਾ ਦਾ ਆਸਣ ਬਣਾ ਕੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਤਿਆਗ ਜਾਂਦੇ ਜਿਵੇਂ ਸੱਪ ਕੰਜ ਤਿਆਗ ਜਾਂਦਾ, ਹੱਥੀ ਫੁੱਲਾਂ ਦੀ ਮਾਲਾ ਲਾਉਂਦੇ ਕੋਈ ਕਸ਼ਟ ਨਹੀਂ ਮਹਿਸੂਸ ਕਰਦਾ, ਇਉਂ ਸਰੀਰ ਛੱਡ ਕੇ ਸੱਚਖੰਡ ਤੁਰ ਜਾਂਦੇ ਹਨ। ਸੰਗਤਾਂ ਨੇ ਉਸ ਮੌਕੇ ਨਾਲ ਸ਼ਬਦ ਗਾਇਨ ਕਰਨੇ ਸ਼ੁਰੂ ਕਰਦੇ ਜੋ ਕਿ ਗੁਰੂ ਘਰ ਦੇ ਵਿੱਚ ਅਸੂਲ ਹੈ ਇਹ ਸ਼ਬਦ। ਬੰਦਾ ਕੋਈ ਸਰੀਰ ਤੇ ਬਸਤਰ ਨਹੀਂ ਪਹਿਨਿਆ ਜੋ ਦੁਨੀਆਂ ਤੇ ਆਉਂਦਾ, ਉੱਚੀਆਂ ਮੀਟੀਆਂ ਇਉਂ ਦੁਨੀਆਂ ਤੇ ਆਉਂਦਾ ਹੈ, ਜਦੋਂ ਜਾਂਦਾ ਹੈ ਉਦੋਂ ਕੋਈ ਵਸਤੂ ਨਾਲ ਨਹੀਂ ਲੈ ਜਾਂਦਾ। ਨੰਗੇ ਆਵਨ ਨੰਗੇ ਜਾਣਾ, ਕੋਈ ਨਾ ਰਹੇ ਰਾਜਾ ਰਾਣਾ, ਗਰੀਬ ਅਮੀਰ ਹੈ ਰਾਜਾ ਰਾਣਾ ਕੋਈ ਵੀ ਹੈ, ਕਾਨੂੰਨ ਕੁਦਰਤ ਸਭ ਦੇ ਨਾਲ ਇੱਕੋ ਜਿਹਾ ਵਰਤਾ ਕਰਦੀ, ਕੋਈ ਦੁਨੀਆਂ ਤੇ ਰਹਿ ਨਹੀਂ ਸਕੇਗਾ। ਰਾਮ ਰਾਜਾ ਨੌਨਿਤ ਮੇਰੇ ਸੰਤਾ ਹੈ ਕਲਤਨ ਤੇਰੇ, ਆਵਤ ਸੰਗ ਨੇ ਜਾਤ ਸੰਗਾਤੀ ਕਹਾਂ ਪਿਓ ਦਰ ਬੰਧੇ ਹਾਥੀ, ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ, ਕਹਿਤ ਕਬੀਰ ਕੁਛ ਗੁਣ ਵਿਚਾਰ ਚਲੇ ਜਵਾਰੀ ਤੋਂ ਹਥਿਆਰ। ਇਕਨਾ ਨੇ ਜਨਮ ਔਰ ਮਰਨ ਵਿਗਾੜ ਲਿਆ, ਇਕਨਾ ਨੇ ਜਨਮ ਔਰ ਮਰਨ ਸਵਾਰ ਲਿਆ। ਜਿਹੜੇ ਗੁਰੂ ਸ਼ਰਨ ਵਿੱਚ ਆ ਕੇ ਸਿਮਰਨ ਭਗਤੀ ਕਰਦੇ ਹਨ ਉਹਨਾਂ ਨੇ ਜਨਮ ਸਵਾਰ ਲਿਆ, ਮਰਨ ਵੀ ਸਵਾਰ ਲਿਆ। ਬਾਕੀ ਮਨਮੁਖ ਨੇ ਜਨਮ ਤੇ ਮਰਨ ਦੋਵੇਂ ਵਿਗਾੜ ਲਏ, ਜ਼ਿੰਦਗੀ ਵੀ ਵਿਗਾੜ ਲਈ ਔਰ ਲੋਕ ਵੀ ਵਿਗਾੜ ਲਿਆ। ਹੋਰ ਸਿਉਂ ਕਰਕੇ ਇਹ ਸ਼ਬਦ ਕਬੀਰ ਜੀ ਨੇ ਕਿਸੇ ਅਭਿਮਾਨੀ ਰਾਜਾ ਪ੍ਰਥਾ ਉਚਾਰਨ ਕੀਤਾ ਸੀ, ਕਬੀਰ ਨੂੰ ਗਰੀਬ ਜਾਣ ਕੇ ਗਰੀਬ ਜੁਲਾਹਾ ਇੱਕ ਉਹ ਕੁਛ ਅਭਿਮਾਨ ਦੇ ਵਚਨ ਕਰਨ ਲੱਗਿਆ, ਮੇਰੇ ਪਾਸ ਹਾਥੀ ਹਨ, ਮੇਰੇ ਪਾਸ ਆਹ ਕੁਛ ਹੈ ਆਹ ਕੁਛ ਹੈ। ਕਬੀਰ ਜੀ ਕਹਿੰਦੇ ਸਾਡੇ ਪਾਸ ਸਾਰੀਆਂ ਰਿਧੀਆਂ ਸਿੱਧੀਆਂ ਨਿਧੀਆਂ ਦਾ ਦਾਤਾ ਵਾਹਿਗੁਰੂ, ਸਾਰੀ ਸਥਿਤੀ ਦਾ ਕਰਤਾ ਹਰਤਾ ਧਰਤਾ ਸਾਡੇ ਪਾਸ ਹੈ, ਤੂੰ ਕੀ ਅਪਮਾਨ ਕਰਦਾ, ਜਿਹੜੀਆਂ ਚੀਜ਼ਾਂ ਤੂੰ ਮਾਣ ਕਰੇ ਤਾਂ ਰਹਿਣ ਵਾਲੀਆਂ ਨੇ। ਰਾਵਣ ਵਰਗੇ ਨਹੀਂ ਰਹੇ ਜਿਹਨਾਂ ਨੇ ਮੌਤ ਨੂੰ ਭਾਵੇਂ ਨਾਲ ਬੰਨ ਛੱਡਿਆ ਸੀ, ਤਾਂ ਵੱਡਾ ਐਸ਼ਵਰਜ ਵਾਲਾ ਸੀ, ਹੋਰ ਵੀ ਕੀ ਗਿਣਤੀ ਦੁਨੀਆਂ ਦਾ ਤਾਂ ਸੁਭਾਅ ਵੀ। ਇਉਂ ਮਾਰੂ ਸ਼ਬਦ ਸੰਗਤਾਂ ਉੱਚੀ ਉੱਚੀ ਗਾਇਨ ਕਰ ਰਹੀਆਂ ਹਨ, ਜਿਹਨਾਂ ਦੀ ਆਵਾਜ਼ ਸੁਣ ਕੇ ਗੁਰੂ ਦਸਮ ਪਾਤਸ਼ਾਹ ਨੇ ਜਾਤ ਖੁੱਲ ਗਈਆਂ ਨੇ। ਆਰਾਮ ਵਸਤਰ ਦੀ ਜਾਤ ਆ ਰਹੀ ਸੀ, ਜਿਹੜਾ ਹਜ਼ੂਰੀਆ ਅਰਦਲੀ ਸੇਵਕ ਸੀ ਪੁੱਛਣ ਲੱਗੇ ਕਿਉਂ ਬਾਈ ਕੀ ਗੱਲ, ਮਾਰੂ ਸ਼ਬਦ ਦੀ ਆਵਾਜ਼ ਆ ਰਹੀ ਹੈ। ਉਸਨੇ ਪ੍ਰਾਰਥਨਾ ਕੀਤੀ, ਗਰੀਬ ਨਿਵਾਜ਼ ਭਾਈ ਦਿਆ ਸਿੰਘ ਦੀ ਚੜ੍ਹਾਈ ਕਰ ਗਏ, ਸਰੀਰ ਛੱਡ ਗਏ ਹੈ ਬਿਨਾ ਮਿਲੇ, ਜਾਓ ਉਹਨੂੰ ਕਹੋ ਜਾ ਕੇ ਕੋਈ ਸੰਦੇਸ਼ ਦੇਣਾ ਹੈ ਨਿਮਕਾਰ ਪ੍ਰੀਤਮ ਨੂੰ, ਮਿਲ ਕੇ ਜਾਵੇ। ਸਰੀਰ ਖਾਲੀ ਪਿਆ, ਕਾਵੀ ਦੇ ਕਿਨਾਰੇ ਕੁਛਾ ਦੇ ਆਸਣ ਤੇ ਚਾਦਰ ਨਾਲ ਮੂੰਹ ਢੱਕਿਆ ਹੈ, ਸਰੀਰ ਖਾਲੀ ਪਿਆ। ਚੇਤਨ ਕਲਾ ਉੱਪਰ ਨੂੰ उड़ चुकी है शरीर में छोड़ के, तो जाके चरना बल खड़ के सीखने प्रार्थना की थी। भाई साहब तो गुरु गुरु कलगीधर महाराज याद करते हैं, फरमाते हैं मिलके जाके कोई संदेश देना है जी वाहेगुरु, तो उसी वक्त बागू बागू करते बैठे हो जाते। उठ के आए गुरु जी ने सिखाया, नमस्कार की, हुक्म है भाई बिना मिले चले गरीब का हुक्म आ गया। फिर उतों मुड़के आए महाराज सत्संग के दरवाजे तक पहुंच गया, उतों मुड़के आए जब सिख ने हजूर का हुक्म सुना। तो अच्छा इस हुक्म का सब दे वास्ते ऐसा अकाली है, पर एक संदेश निरंकार सिंह दे देना क्यों फरमाने। करते हुए 40 घड़ी कई लख 9-10 लख का मुकाबला करते सिखा ने प्रार्थना की, गरीब नवाज आप बेअंत सिखी पैदा कर लोगे, सानू गुरु नहीं लगना। आप इतों ज्यों त्यों करके कह लगे कि कैर बनना है गरीब नवाज, कैर नहीं जिस शक्ल में आप जाना चाहो निकल जाओ, असं मुकाबला करेंगे, अपनी जिंदा ला देंगे। चाहे गुरु जी उस मौके रात के वे तारियां बजाते हिंदुओं का समीर चलिया मुकाबला करो इं कहते हुए, क्योंकि चुप चुपाते जाते तो कैर बना तारियां बजाते हो, उतों गड़ी तो निकल है आके जिथे चाट साहब है उस थान आप पिंड का सराहना लगा के सत्तर भी जमो उथे लेटे हैं, पैर छाले पे हैं, बेअंत देवता आके परिक्रमा करके प्रार्थना कर दें, प्रभु कोई सेवा कोई हुक्म आप कहीं भी दिशा भी सानू दे से कष्ट होंगे है तो कोई सेवा दसो। उस मौके गुरु जी ने यह शब्द उच्चारण करके उन्होंने कहा कि हो
ਹਾਲ ਮੁਰੀਦਾਂ ਦਾ ਕਹਿਣਾ
ਇਸ ਦੇਸ਼ਾਂ ਦਾ ਰੱਖਣ ਦਾ ਤੁਸੀਂ ਦੇ ਤੁਸੀਂ ਤਾਂ ਆ ਕੇ ਭਾਈ ਜਯਾ ਸਿੰਘ ਜੀ ਸਰੀਰ ਚਾਦਰ ਤਾਣ ਕੇ ਸਰੀਰ ਨੂੰ ਸਿਰੇ ਹੁਣ ਛੱਡ ਜਾਂਦੇ ਹਾਂ ਜਿਵੇਂ ਸਤਸੰਗ ਨੂੰ ਤਿਆਗ ਜਾਂਦਾ। ਸਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਖਾਸ ਕਸ਼ਟ ਮਹਿਸੂਸ ਨਹੀਂ ਕਰਦਾ। ਫਿਰ ਸਤਸੰਗ ਜਾਪ ਰਾਜ ਗੁਰਮੁਖ ਆਏ ਜਾਣ ਸੰਗ
ਆਏ ਜਾਣ ਸੰਗ
ਸੰਪਰਦਾਵਾਂ ਚਲੀਆਂ ਆ ਰਹੀਆਂ ਨੇ ਗੁਰੂ ਘਰ ਦੇ ਵਿੱਚ। ਬੜੇ ਬੜੇ ਕਰਨੀ ਦੇ ਮਾਲਕ ਮਹਾਂਪੁਰਖ ਹੋ ਚੁੱਕੇ ਹਨ। ਦੇਖੋ ਨਾ ਬਾਬਾ ਖੁਦਾ ਸਿੰਘ ਅੱਜ ਆਪ ਅੰਮ੍ਰਿਤਸਰ ਬੈਠੇ ਹੋਏ ਹਨ। ਕਿਸੇ ਪ੍ਰੇਮੀ ਦਾ ਅੰਤ ਸਮਾਂ ਆਇਆ, ਉਹਨੂੰ ਕਸ਼ਟ ਹੋ ਰਿਹਾ, ਤਕਲੀਫ ਹੋ ਰਹੀ ਹੈ। ਆਪ ਖੁੱਲੇ ਡੁੱਲੇ ਸੁਭਾਅ ਦੇ ਤਾਂ ਹਨੀ ਸਨ, ਬੇਪਰਵਾਹੀ ਦਾ ਵਚਨ ਬੇਪਰਵਾਹੀ ਨਾਲ ਕਰ ਦਿੰਦੇ ਸਨ। ਉਹਨੂੰ ਦੇਖ ਕੇ ਕਹਿਣ ਕਿਉਂ ਤੂੰ ਤੂੰ ਲਾਈ ਹੈ, ਇਹਨੂੰ ਛੱਡ ਕੇ ਪਰਾਂ ਹੋ ਜਾ। ਇਹ ਗੱਲ ਉਹਨਾਂ ਦੇ ਕੋਈ ਨਿਕਟਵਰਤੀ ਕੋਈ ਸੰਬੰਧੀ ਸਨ, ਉਹਨਾਂ ਨੂੰ ਕੌੜੀ ਲੱਗੀ, ਬੁਰੀ ਲੱਗੀ। ਉਹ ਕਹਿਣਗੇ ਤੁਹਾਨੂੰ ਦੇਖ ਲਾਂਗੇ ਜਦੋਂ ਤੁਸੀਂ ਚੂੰ ਚੂੰ ਨਹੀਂ ਕਰੋਗੇ। ਕਾਪੀ ਦੇ ਕੇ ਕਹਿਣ ਦੇ ਬੀਬਾ ਜਦੋਂ ਮੈਂ ਇਹ ਸਰੀਰ ਨੂੰ ਛੱਡੂ ਤੈਨੂੰ ਬੁਲਾਉਂਗਾ, ਮੇਰਾ ਪ੍ਰਣ ਰਿਹਾ। ਪਰ ਇਸੀ ਤਰ੍ਹਾਂ ਆਪ ਜੀ ਪਹਿਲੇ ਬਹੁਤ ਖੁੱਲੇ ਡੁੱਲੇ ਵਿਚਰਦੇ ਰਹੇ। ਪਿਛਲੇ ਬੇਅੰਤ ਸਾਲ ਲਾਹੌਰ ਦੇ ਵਿੱਚ ਬਾਬੇ ਖੁਦਾ ਸਿੰਘ ਦੀ ਧਰਮਸ਼ਾਲਾ ਸੀ, ਉੱਥੇ ਹੈ ਸਰੀਰ ਛੱਡਣ ਤੋਂ ਪਹਿਲੇ ਸੁਨੇਹਾ ਭੇਜਿਆ ਅੰਮ੍ਰਿਤਸਰ ਦੇ ਫਲਾਣੇ ਪ੍ਰੇਮ ਨੂੰ ਲੈ ਆ ਗਏ। ਸਵੇਰੇ ਇਸ਼ਨਾਨ ਵਗੈਰਾ ਕਰਕੇ ਕਾਫੀ ਦੇਰ ਧਿਆਨ ਸਿਮਰਨ ਵਿੱਚ ਜੁੜੇ ਰਹੇ। ਉਸ ਤੋਂ ਬਾਅਦ ਅਰਸ਼ ਜੀ ਦੀ ਵਾਰ ਦਾ ਕੀਰਤਨ ਹੈ, ਰਾਜੀ ਸਿੰਘ ਕੀਰਤਨ ਕਰ ਰਹੇ, ਆਪ ਆਪਣੇ ਆਸਣ ਤੇ ਸੱਜੇ ਰਹੇ। ਧਿਆਨ ਸਿੰਘ ਬੈਠੀ ਅਰਦਾਸ ਹੋਈ, ਕੜਾਪ ਸ਼ਬਦ ਵਰਤ ਗਿਆ। ਉਸ ਤੋਂ ਬਾਅਦ ਉਸ ਪ੍ਰੇਮੀ ਉਹ ਵੀ ਬੈਠਾ ਸੀ, ਵੀ ਸਿੰਘ ਦੇ ਉਹਨੂੰ ਕੋਲ ਬੁਲਾਇਆ, ਕਹਿਣ ਲੱਗੇ ਦੱਸ ਯਾਦ ਆ ਵਕਤ ਪਹਿਲਾਂ ਕੀਤਾ ਸੀ। ਹਾਂਜੀ, ਦੱਸ ਕਿੱਥੇ ਦੀ ਪ੍ਰਾਣ ਕੱਢਣਾ, ਕਿਹੜੇ ਦੁਆਰੇ ਤੁਸੀਂ ਪ੍ਰਾਣ ਕੱਢਣਾ। ਠਰ ਗਿਆ ਵਿਚਾਰਾ, ਇਹਨਾਂ ਵਾਅਦਾ ਕੀਤਾ ਤਾਂ ਕਹਿੰਦੇ ਹਾਂ ਦੱਸ, ਮੂੰਹ ਤਾਂ ਹੀ ਪ੍ਰਾਣ ਕੱਢਦਾ, ਨਾਸਾਂ ਤਾਂ ਹੀ ਕੱਢਦਾ, ਅੱਖਾਂ ਤਾਂ ਹੀ ਕੱਢਦਾ, ਬ੍ਰਹਮ ਰੁੰਦਰ ਤੋੜ ਕੇ ਕੱਢਦਾ, ਚੰਨ ਫੜ ਗਰੀਮਾ ਕਿਵਾਂ ਕਰ। ਉਦੋਂ ਇੱਥੋਂ ਇਹ ਗੱਲ ਬਰਦਾਸ਼ਤ ਨਾ ਹੋਈ। ਖੈਰ ਉਸ ਮੌਕੇ ਸਰੀਰ ਨੂੰ ਹੀ ਛੱਡ ਜਾਂਦੇ ਜਿਵੇਂ ਸਤਸੰਗ ਨੂੰ ਤਿਆਗ ਦਿੱਤਾ। ਇਸੀ ਤਰ੍ਹਾਂ ਬਾਬਾ ਕਰਮ ਸਿੰਘ ਮਹਾਰਾਜ ਸੋਤੀ ਮੈਦਾਨ ਵਾਲੇ ਆਪ ਜੀ ਸੰਗਤਾਂ ਨੂੰ ਇੱਕ ਸੰਦੇਸ਼ ਦਿੰਦੇ ਹਨ ਬੁਲਾਇਆ ਵੀ ਇਹ ਸਰੀਰ ਤਿਆਗਣਾ, ਪੁਰਾਣਾ ਹੋ ਗਿਆ ਚੋਲਾ, ਇਹਨੂੰ ਛੱਡਣਾ ਹੁਣ, ਕਿਉਂਕਿ ਪੁਰਾਣੇ ਬਸਤਰ ਨਾਲ ਕੋਈ ਸਿਆਣਾ ਆਦਮੀ ਜਿੱਤ ਨਹੀਂ ਕਰਿਆ ਕਰਦਾ। ਪੁਰਾਣਾ ਲਾਂਦਾ ਨਾ ਪਹਿਨ ਲੈਂਦਾ, ਨਹੀਂ ਤਾਂ ਨਾ ਪਹਿਨ ਲੈਂਦਾ। ਸਰੀਰ ਚੋਲਾ ਹੈ ਆਤਮਾ ਦਾ, ਸਤਪੁਰਸ਼ ਅਗਿਆਨੀ ਜਿਹੜਾ ਬੋਲਿਆ ਹੈ ਆਪਣੇ ਆਪੇ ਤੋਂ, ਉਹ ਆਪਣੇ ਆਪ ਨੂੰ ਸਾਡੇ ਤਿੰਨਾਤਾ ਦੇ ਮਾਤਰ ਮੰਨਦਾ। ਅਸਲ ਇਹ ਉਹਦੀ ਭੁੱਲ ਹੈ, ਉਹਦੀ ਗਲਤੀ ਹੈ। ਬੜੀ ਭਾਰੀ ਭੁੱਲ ਹੈ, ਥੋੜ੍ਹੀ ਜਿਹੀ ਨਹੀਂ। ਜਿਹੜਾ ਆਪਣੇ ਆਪੇ ਨੂੰ ਜਾਣਦਾ ਹੈ ਉਹ ਆਪਣੇ ਆਪ ਨੂੰ ਆਤਮਾ ਜਾਣਦਾ ਹੋਇਆ ਦੇਹ ਨੂੰ ਚੋਲਾ ਸਮਝਦਾ ਹੈ, ਉਸਨੂੰ ਇੱਕ ਬਸਤਰ ਸਮਝਦਾ ਹੈ, ਇਸ ਬਸਤਰ ਨੂੰ ਫਟਣਾ ਇਸ ਅਗਾਂ ਸੁਭਾਗ ਮੰਨਦਾ ਹੈ। ਇਸ ਕਰਕੇ ਕਹਿਣ ਲੱਗੇ ਭਾਈ ਹੁਣ ਇਹ ਸਰੀਰ ਰੂਪੀ ਪੁਰਾਣਾ ਚੋਲਾ ਹੋ ਗਿਆ, ਇਸ ਨੂੰ ਛੱਡਣਾ ਹੈ। ਇਸ ਵਾਸਤੇ ਅੱਜ ਤੋਂ ਅੱਠਵੇਂ ਨੂੰ ਖਿਆਲ ਹੈ ਇਸ ਨੂੰ ਸਰੀਰ ਨੂੰ ਤਿਆਗ ਸਭਣ ਘੇਰੇ ਪਤ ਜਿਉਂ ਕਲ ਤੁਲ ਜੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਗ ਨਨੌਲਾ, ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ, ਸੱਜਣ ਮੈਂਡੇ ਰੰਗ ਲੈ ਜੈ ਸੁੱਤੇ ਜੀਰਾਂ, ਅੰਨੀ ਵਈਆਂ ਡੁੰਮਣੀ ਰੋਵਾਂ ਚੀਣੀ ਬਾਣ, ਜਿਹਨਾਂ ਸੁਨੇਹੀ ਗੋਰੀ ਆਪਣ ਕੰਨੀ ਸੋਏ, ਲੱਗੀ ਆਵੇ ਸਹੁਰੇ ਨਿੱਤ ਨਾ ਪਈਆ ਹੋਏ, ਨਾਨਕ ਸੁੱਤੀ ਪਈ ਜਾਣ ਵਰਤੀ ਸਨ, ਗੁਣਾ ਗਵਾਈ ਗੰਠੜੀ ਔਗਣ ਚੱਲੀ ਦਾ ਬਸਤਰ ਹੈ। ਭੁੱਲ ਕਰਕੇ ਅਗਿਆਨ ਕਰਕੇ ਆਪਣੇ ਆਪ ਨੂੰ ਇਹਦੇ ਹੀ ਮੰਨਦਾ ਹੈ। ਇਹਦੇ ਜਾਣਨਾ ਇਹਦੀ ਭੁੱਲ ਉਤਨੀ ਦੇਰ ਤੱਕ ਹੀ ਹੈ ਜਿਤਨੀ ਦੇਰ ਤੱਕ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਆਪਣੇ ਆਪੇ ਨੂੰ ਅੱਛੀ ਤਰ੍ਹਾਂ ਜਾਣੇ ਨੇ। ਸੋ ਜਿਸ ਵਕਤ ਇਸ ਨੂੰ ਆਪਣੇ ਆਪੇ ਨੂੰ ਜਾਣਿਆ ਉਹਦੇ ਵਿੱਚ ਤਰੱਕੀ ਹੋਈ, ਫਿਰ ਇਤਨਾ ਕੁ ਸੰਬੰਧ ਰਹਿ ਜਾਂਦਾ ਹੈ ਜਿਵੇਂ ਵਸਤਰ ਪਹਿਨਣ ਵਾਲੇ ਦਾ ਵਸਤਰ ਨਾਲ ਹੁੰਦਾ। ਸਹੀਓ ਉਹ ਨਾ ਇਹ ਸੁਨੇਹਾ ਦਿੱਤਾ ਬਾਬਾ ਕਰਮ ਸਿੰਘ ਮਹਾਰਾਜ ਨੇ, ਭਾਈ ਪੁਰਾਣਾ ਹੋ ਗਿਆ ਚੁੱਲ, ਇਹ ਤਿਆਗਣਾ, ਅੱਜ ਤੋਂ 8 ਮਹੀਨੇ ਛੱਡ ਜਾਣਾ। ਮਤਲਬ ਸੰਗਤਾਂ ਇਹ ਕਦ ਬਰਦਾਸ਼ਤ ਕਰਦੀਆਂ, ਪ੍ਰੇਮੀ ਇਹ ਕਦ ਬਰਦਾਸ਼ਤ ਕਰਦੇ ਹਨ। ਸਭ ਨੇ ਪ੍ਰਾਰਥਨਾ ਮਹਾਰਾਜ ਹੋਰ ਦਰਸ਼ਨ ਦਿਓ, ਕਿਹੋ ਜਿਹਾ ਦੇਸ਼ ਹੈ, ਪਠਾਣੀ ਦੇਸ਼ ਹੈ। ਤਹਿਤ ਬਾਬਾ ਲਾਲ ਸਿੰਘ ਛੋਟੇ ਸੰਗਤਾਂ ਨੂੰ ਉੱਥੇ ਸਾਰੀ ਜ਼ਿੰਮੇਵਾਰੀ ਸੇਵਾ ਵਗੈਰਾ ਵੀ ਉਹ ਕਰਾਉਂਦੇ ਸਨ। ਆਪ ਤੋਂ ਜ਼ਿਆਦਾ ਨਵੀਰ ਸਿੰਘ ਕਾਂਤੀ ਰਹਿੰਦੇ ਸਨ। ਸੋ ਉਹਨਾਂ ਨੇ ਵੀ ਪ੍ਰਾਰਥਨਾ ਕੀਤੀ, ਮਹਾਰਾਜ ਸੰਗਤਾਂ ਬਹੁਤ ਬੇਬਲ ਹਨ, ਉਦਾਸ ਹਨ, ਆਪ ਦਾ ਵਿਛੋੜਾ ਛੱਡਣਾ ਬੜਾ ਮੁਸ਼ਕਲ ਹੈ, ਕਿਰਪਾ ਕਰਕੇ ਹੋਰ ਕੁਝ ਦਰਸ਼ਨ ਦਿਓ। ਆਪ ਨੂੰ ਤਾਂ ਮਾਮੂਲੀ ਬਾਤ ਹੈ, ਆਪ ਦੇ ਹੱਥ ਵਿੱਚ ਹੈ ਗੱਲ ਰਹਿਣਾ ਜਾਣਾ। ਸੋ ਕਹਿਣ ਲੱਗੇ, ਅਗਰ ਐਸੀ ਗੱਲ ਹੈ, ਅਗਰ ਐਸੀ ਬਾਤ ਹੈ ਲਾਲ ਸਿੰਘ, ਤੁਸੀਂ ਚਲੇ ਜਾਓ। ਤੁਹਾਡੇ 2 ਸਾਲ 8 ਦਿਨ ਰਹਿੰਦੇ ਆ, ਇਹਦੇ ਸਿਰਫ 8 ਦਿਨ ਰਹਿੰਦੇ ਆ। ਅਗਰ ਤੁਸੀਂ ਚਲੇ ਜਾਓ 8 ਦਿਨ, ਤੁਹਾਡੇ 2 ਸਾਲ ਮੈਂ ਲੈ ਲੈਣਾ, ਜਾਂ ਤਾਂ ਹੋਰ ਚਲੇ। ਸਤਵਚਨ ਮਹਾਰਾਜ 8ਵੇਂ ਦਿਨ ਬਾਬਾ ਲਾਲ ਸਿੰਘ ਚੜ੍ਹਾਈ ਕਰਕੇ 2 ਸਾਲ ਫਿਰ ਹੋਰ ਰਹੇ। 2 ਸਾਲ ਤੋਂ ਬਾਅਦ ਫਿਰ ਸ੍ਰੀ ਚੱਡਾਈਆਂ ਨੇ ਪ੍ਰਭੂ ਸਿਮਰਨ ਵਾਹਿਗੁਰੂ ਦੀ ਬੰਦਗੀ ਦੇ ਪ੍ਰਕਾਸ਼ ਕਰਕੇ, ਮੌਤ ਸਭ ਤੋਂ ਵੱਡੀ, ਸਾਰੀ ਦੁਨੀਆ ਡਰਦੀ ਹੈ, ਸਫ਼ਰ ਕੰਬਦੇ ਨੇ ਸਾਰੇ ਲੋਕ। ਸੋ ਵਾਹਿਗੁਰੂ ਦੀ ਬੰਦਗੀ ਸਿਮਰਨ ਅਭਿਆਸ ਦੇ ਬਲ ਕਰਕੇ ਉਹ ਵੀ ਮੁੱਠੀ ਆ ਜਾਂਦਾ ਹੈ। ਇਉਂ ਕਰਕੇ ਤਾਂ ਹੀ ਗੁਰੂ ਜੀ ਦਸ ਦਿਨ ਭੁੱਖੇ ਸਿਮਰਨ ਕਾਲ ਕਰੇ, ਪ੍ਰਭੂ ਦੇ ਸਿਮਰਨ ਕਰਕੇ ਹੋਰ ਤਾਂ ਕੀ ਕਹਿਣਾ ਹੈ। ਕਾਲ ਨੂੰ ਵੀ, ਮੌਤ ਨੂੰ ਵੀ ਜਿੱਤ ਲੈਂਦਾ ਹੈ, ਇਸ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ।
ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ
ਸਿਮਰਨ ਦੇ ਬੇਅੰਤ ਹੈ, ਦੇ ਬੇਅੰਤ ਲਾਭ ਹਨ। ਉਹ ਸਿਮਰਨ ਦੀ ਗੁਰੂ ਜੀ ਸਾਨੂੰ ਬਾਰ ਬਾਰ ਤਾਕੀਦ ਕਰਦੇ ਹਨ।
ਸਿਮਰ ਪਿਆਰੇ ਨੂੰ ਸਿਮਰੋ 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 ਪਿਆਰੇ ਨੂੰ ਸਿਮਰੋ ਸਿਮਰੋ
साधन उस सिमरन की सानू गुरु जी ने बार बार ताकीद की है। तो सिमरन दूसरा सिमरन द्वारे मन टिकता है, इसका मतलब जब अत्यंत शुद्ध हो जाए मन इकले सिमरन नाल ही एकाग्रता सुनी आ जाती। अगर ऐसा ना हो दूसरी मदद ध्यान की लेनी पड़ी, ध्यान शक्ति तो बिना मन पूरा खड़ता नहीं। ध्यान कहने सुरवर में सिमरन गुरमंत्र का, ध्यान गुरु मूर्त का। ध्यान शक्ति बिना त्याता ध्यान थे, त्याता जिहड़ा ध्यान करता है उसका ध्यान करता करता एक दिन उसका रूप ही बन जाया करता है। यदि आखिरी स्टेज ध्यान की धेरे अपने धेय में लीनता है, तो ध्यान गुरु स्वरूप का दस्या। गुरु अर्जन देव महाराज जी तो एक तरह पूछा कि सिखा ने गरीब निवास हर मतों में मन की स्थिति वास्ते मन की पूरी एकाग्रता वास्ते सिमरन के नाल ध्यान कराया जाता है, आप कृपा करके दसो ध्यान किहड़ा जायज है जिहड़ा साक्षात परम दा ध्यान मनिया जाए। क्योंकि परमेश्वर निराकार है, रूप रेख रंग से न्यारा है, उसका ध्यान तो धरिया नहीं ना जाता। निराकार वस्तु का ध्यान नहीं होया करता, ज्ञान होया ते ध्यान मन की एकाग्रता शुद्धि वास्ते जिस एकाग्रता शुद्धि द्वारा फिर ज्ञान होने ब्रह्म का, तो उसके वास्ते ध्यान किस वस्तु का करिए कृपा करके दसो जो परमेश्वर का ध्यान मनिया जा रहे। परमेश्वर निर्गुण की बाबत दसिया ने रूप ना रेख ना रंग किश त्रै गुण से प्रभुन जिसे बुझावे नानक सोवे सो। जिस वस्तु का रूप नहीं रेख नहीं रंग नहीं उसका ध्यान किमें करिए, प्रकाश में किमें कोई अंदाजी वेद सकता है। इस करके ध्यान हमेशा किसी साकार वस्तु पर होया करता है। तो गुरु दसम पातशाह ने जाप साहब आदि मंगल करद हो निर्गुण का ही मंगल इं किया।
Thank you.
पात नहीं मिले।
रूप रंग अर रेख के सुकु कह न सकत के अचल मूर्त अनुभव प्रकाश अमितोज कही जय कोट इंद्र इंद्रान शाहन गणित जय तिर भवन मही पुत्र नर असुर नेत नेत वन तन कहत सर्वनाम कथा गुण सर्वनाम वर्ण समर। वाहिगुरु निर्गुण ब्रह्म जो है वो तनिष्ठ प्रपंच अशरीरी अगोचर आवाज से असुर पद है, तो उस विविध उसका ध्यान है कि निराकार वस्तु दर्शन में धरिया जा रहा है। जरा इतना सूक्ष्म आकाश तो भी व्यंत गुना सूक्ष्म है, उसकी प्राप्ति वास्ते पहले उपा किसी वस्तु की प्राप्ति वास्ते साधन किए जाने, किसी वस्तु की सिद्धि वास्ते पहले साधन होया करता गुरु, फिर उसकी सिद्धि होया करती है। तो उसकी प्राप्ति वास्ते पहले उपा है सिमरन से ध्यान। तो आप कृपा करके श्री महाराज दसो ध्यान किस चीज का जाएगा गुरु मत भी जरा ठीक पूर्वक ध्यान मनाया जाए। गुरु अर्जन देव महाराज ने फरमाया गुरु मत गुरु ते परमेश्वर विच फर्क कोई नहीं मने, गुरु गोविंद गोविंद गुरु है नानक भेद न पाए, गुरु परमेश्वर एको जान जो पावे सो परमा। जेड़ा गुरु ते परमेश्वर विच फर्क मनदा है वह श्रद्धा ही गलत, श्रद्धाहीनता मनी जाती है। गुरु परमेश्वर एक रूप जेड़ा मनदा है वह ही असली श्रद्धावान सिख कहला सकता। ਤਾਂ ਜੇ ਗੁਰੂ ਤੇ ਪਰਮੇਸ਼ਰ ਇੱਕ ਹਨ, ਗੁਰੂ ਸਾਕਾਰ ਰੂਪ ਵਿੱਚ ਹੈ, ਹੈ ਭਾਵੇਂ ਨਿਰਾਕਾਰ ਹੀ, ਉਹਨੇ ਕਿਉਂਕਿ ਸਰੀਰ ਧਾਰਨ ਕੀਤਾ ਹੈ ਆਕਾਰ ਧਾਰਨ ਕੀਤਾ ਹੈ, ਸੋ ਉਹਦਾ ਨੇਸ਼ਟਾ ਉਹਦੀ ਸਥਿਤੀ ਆਪਣੇ ਨਿਰਾਕਾਰਾਤਮਕ ਰੂਪ ਵਿੱਚ ਹੈ। ਤਾਂ ਉਹ ਦੀਂਦਾ ਹੈ, ਉਹਦਾ ਧਿਆਨ ਜਿਸ ਚੀਜ਼ ਜਿਹੜੀ ਚੀਜ਼ ਦੀਂਦੀ ਹੋਵੇ ਉਹਦਾ ਧਿਆਨ ਕਰਿਆ ਜਾ ਸਕਦਾ, ਸੌਖਾ ਧਰਿਆ ਜਾਂਦਾ। ਸਬਰ ਕਿਸੇ ਤਸਵੀਰ ਦਾ ਹੀ ਕੀਤਾ ਜਾਂਦਾ, ਸਬਰ ਕੈਸੇ ਹੋ ਸਕਦਾ। ਤਾਂ ਗੁਰੂ ਮਤ ਦੇ ਵਿੱਚ ਗੁਰੂ ਸੂਪ ਦਾ ਧਿਆਨ ਹੀ ਪਰਮੇਸ਼ਵਰ ਦਾ ਧਿਆਨ ਮੰਨਿਆ ਜਾਂਦਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੇ ਸ਼ਬਦ ਮੰਤਰ ਮਨਮਾਨ, ਗੁਰ ਕੇ ਚਰਨ ਦੇ ਲੈ ਧਾਰੋ, ਗੁਰਪਾਲ ਨੂੰ ਸਦਾ ਨਮਸਕਾਰੋ। ਸਿਮਰਨ ਗੁਰੂ ਮੰਤਰ ਦਾ, ਧਿਆਨ ਗੁਰੂ ਜੀ ਦਾ।
मन में करिए ध्यान स्वामी
ਸਦਾ ਨਮਸਕਾਰ। ਮਤ ਕੋਈ ਪਰਮ ਭੂਲੇ ਸੰਸਾਰ, ਜਿਨ ਗੁਰ ਕੋਈ ਨਮਤਰ ਸਕਾਰ, ਭੂਲੇ ਕੋ ਗੁਰ ਮਾਰਗ ਪਾਇਆ, ਅਗਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ, ਗੁਰ ਪ੍ਰਸਾਦ ਪੂਰਤ ਕਮਲ ਵਿਗਾਸ, ਅੰਧਕਾਰ ਨਾ ਪਿਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਤਾ ਗੁਰ ਕਰਨੀ ਜੋ ਗੁਰ ਪਰਮੇਸ਼ਰ, ਹੈ ਵੀ ਹੋਗ ਜਨ ਨਾਨਕ ਹੈ ਜਨਾਈ, ਦਿਨ ਗੁਰਮੁਖ ਦਾ ਨਾ ਪਾਈਏ। ਗੁਰੂ ਸਰੂਪ ਦਾ ਧਿਆਨ ਹੀ ਦਰਸੋ ਪਰਮੇਸ਼ਰ ਦਾ ਧਿਆਨ ਹੈ, ਇਉਂ ਸਾਕਾਰ ਦੇ ਨਿਰਾਕਾਰ ਦੀ ਪ੍ਰਾਪਤੀ ਹੈ। ਇਸ ਵਾਸਤੇ ਗੁਰੂ ਸਰੂਪ ਦਾ ਧਿਆਨ ਸਾਕਸ਼ਾਤ ਭਗਵਾਨ, ਇਹਦੀ ਸ਼ਕਤੀ ਕਿੰਨੀ ਕੁ, ਜਿਵੇਂ ਸਿਮਰਨ ਦੇ ਵਿੱਚ ਬੇਅੰਤ ਤਾਕਤ ਹੈ, ਬੇਅੰਤ ਗੁਣ ਬੇਅੰਤ ਫਾਇਦੇ ਬੇਅੰਤ ਸ਼ਕਤੀਆਂ ਹਨ, ਇਸੀ ਤਰ੍ਹਾਂ ਧਿਆਨ ਵਿੱਚ ਬੜੀਆਂ ਤਾਕਤਾਂ ਹਨ। ਦੇਖੋ ਨਾ ਗੁਰੂ ਸਤਵੇਂ ਪਾਤਸ਼ਾਹ ਰਾਏ ਸਾਹਿਬ ਮਹਾਰਾਜ ਜੀ ਦੇ ਚਰਣਾਂ ਵਿੱਚ ਸਿੱਖ ਆ ਕੇ ਨਮਸਕਾਰ ਕਰਦਾ, ਨਾ ਉਸਦਾ ਭਾਈ ਗੁਣ ਦਾ
ਉਸਨੂੰ ਹੁਕਮ ਆਇਆ ਭਾਈ ਗੋਂਡਾ ਗੁਰੂ ਨਾਨਕ ਦੀ ਸਿੱਖੀ ਫੈਲਾਉਣੀ ਹੈ, ਕਾਬਲ ਵਿੱਚ ਪਹੁੰਚੋ। ਸੋ ਬਖਸ਼ਿਸ਼ ਪਾ ਕੇ ਤਖ਼ਤ ਪਾ ਕੇ ਉੱਥੇ ਪਹੁੰਚ ਜਾਂਦੇ ਹਨ। ਗੁਰਦੁਆਰਾ ਬਣਾਇਆ ਉੱਥੇ, ਦੋ ਵਾਰ ਕੀਰਤਨ ਕਥਾ ਸਤਸੰਗ ਦਾ ਪਰਚਾ ਚੜਾ, ਜੋ ਸਿੱਖੀ ਮਾਰਗ ਹੈ ਬੇਅੰਤ ਪੁਰਾਣੀ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਜਨਮ ਸਫਲਾ ਕਰਦੇ। ਪਰ ਆਪ ਭਾਈ ਗੋਂਡਾ ਸਿੱਖੀ ਦਾ ਜੋ ਅਸੂਲ, ਅੰਮ੍ਰਿਤ ਵੇਲੇ ਪੈ ਰਾਤ ਨੇ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗੁਰੂ ਸਰੂਪ ਗੁਰੂ ਚਰਨਾਂ ਦਾ ਧਿਆਨ ਕਰਨਾ ਔਰ ਸਾਹ ਸਾਹ ਗੁਰਮੰਤਰ ਦਾ ਸਿਮਰਨ ਕਰਨਾ। ਇਉਂ ਸਿਮਰਨ ਕਰਦਾ ਹੈ ਰੋਜ਼ਾਨਾ ਦਿਨ ਚੜੇ ਤੱਕ, ਉਸ ਤੋਂ ਬਾਅਦ ਅੰਤ ਦੀ ਬਾਣੀ ਪੜ੍ਹਦਾ ਹੈ, ਸੁਣਦੇ ਫਿਰਦੇ ਬਹਿੰਦੇ ਉਸਦੇ ਦਮ ਦਮ ਨਾਮ ਸੰਭਾਲਦਾ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਜਦੋਂ ਕਾਫੀ ਦੇਰ ਜਾਤਾ ਪੁਰਸ਼ ਹੈ ਜਿਹੜਾ ਆਪਣੇ ਧੀ ਦਾ ਧਿਆਨ ਕਰਦਾ ਰਹਿੰਦਾ, ਪਹਿਲੇ ਪਹਿਲੇ ਤਾਂ ਸਾਧਿਕਲਪ ਸਮਾਧਮਾ ਦੀ ਹੌਲੀ ਹੌਲੀ ਉਹ ਤ੍ਰਿਪਤੀ ਦੀਨ ਹੋ ਕੇ ਨਿਰਵਿਕਲਪ ਹੋ ਜਾਂਦੀ ਹੈ, ਕਿਉਂਕਿ ਜਿਸ ਕੰਮ ਨੂੰ ਕਰਦੇ ਜਾਈਏ ਉਹਦੇ ਸਰਲਤਾ ਆਉਂਦੀ ਚਲੀ ਜਾਂਦੀ ਹੈ। ਤੁਸੀਂ ਮੋਟਰਾਂ ਚਲਾਉਂਦੇ ਹੋ, ਕਿੰਨੀ ਸਰਲਤਾ ਆ ਜਾਂਦੀ ਹੈ, ਦੂਸਰੇ ਡਰਦੇ ਨੇ ਨੇੜੇ ਜਿਲ੍ਹੇ ਨੂੰ ਕਿਤੇ ਟੱਚ ਨਾ ਹੋ ਜਾਵੇ, ਲੇਕਿਨ ਇੰਨੀ ਵਿਆਸ ਪ੍ਰਪੱਖ ਹੋਇਆ ਬਹੁਤ ਨਜ਼ਦੀਕ ਦੀ ਵੀ ਲਗਾਉਂਦੀ ਸੀ ਗੱਡੀਆਂ ਦੇ, ਕਿਉਂਕਿ ਅਭਿਆਸ ਦੀ ਪ੍ਰਪੱਖਤਾ ਹੈ, ਹਰ ਇੱਕ ਕੰਮ ਦੇ ਵਿੱਚ ਅਭਿਆਸ ਹੈ। ਜਿੰਨਾ ਜ਼ਿਆਦਾ ਅਭਿਆਸ ਉਹਨਾਂ ਹੀ ਉਸਦੇ ਵਿੱਚ ਤਜਰਬਾ ਹੋ ਕੇ ਸੂਖਮਤਾ ਆਇਆ ਕਰਦੀ ਹੈ। ਇਸੇ ਤਰ੍ਹਾਂ ਧਿਆਤਾ ਧਿਆਨ ਥੇ, ਧਿਆਨ ਕਰਦੇ ਕਰਦੇ ਇੱਕ ਦਿਨ ਧਿਆਤਾ ਆਪਣੇ ਧੇ ਦਾ ਰੂਪ ਬਣ ਜਾਂਦਾ, ਤ੍ਰਿਪਤੀ ਲੀਨ ਹੋ ਜਾਂਦੀ, ਉਹਨੂੰ ਨਿਰਵਿਕਲਪ ਸਮਾਧ ਕਹਿੰਦੇ, ਕਿਸੇ ਵਿਕਲਪ ਸ਼ਾਂਤ ਹੋ ਜਾਏ, ਕਿਤੇ ਧਿਆਤਾ ਧਿਆਨ ਥੇ ਤ੍ਰਿਪਤੀ ਪਾਸਦੀ ਰਹੇ, ਉਸਨੂੰ ਸਾਧ ਵਿਕਲਪ ਕਹਿੰਦੇ। ਕਾਫੀ ਦੇਰ ਦੇ ਸਾਧ ਵਿਕਲਪ ਦੇ ਅਭਿਆਸ ਦਾ ਫਲ ਨਿਰਵਿਕਲਪ। ਅੱਜ ਭਾਈ ਗੋਂਡਾ ਪਹਿਰਾਤ ਨੇ ਉੱਥੇ ਇਸ਼ਨਾਨ ਖੋਦ ਕੇ ਚੌਂਕੀ ਵਿਛਾਈ, ਵਿਹੜੇ ਵਿੱਚ ਆਸਣ ਵਿਛਾਇਆ, ਚੌਂਕੜਾ ਲਗਾ ਕੇ ਨੇਤਰ ਮੀਟ ਕੇ ਗੁਰੂ ਸਰੂਪ ਦੇ ਚਰਨਾਂ ਦਾ ਧਿਆਨ ਕਰਕੇ ਸੁਰਤੀ ਦਾ ਐਸਾ ਜੱਫਾ ਮਾਰਿਆ, ਚਰਨਾਂ ਨਾਲ ਸਵਾਸਾ ਸਿਮਰਨ ਕਰਨ ਲੱਗੇ, ਅੱਜ ਜਿਹੜੀ ਹੈ ਨਿਰਵਿਕਲਪ ਸਮਾਧ ਬਣ ਜਾਂਦੀ ਹੈ। ਉੱਧਰ ਇਹ ਤਾਕਤ ਕਿੰਨੀ ਹੈ, ਉੱਧਰ ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਆਪਣੇ ਤਖ਼ਤ ਅਰੂੜ ਹੋਏ, ਬੇਅੰਤ ਸਿੰਘ ਹਜ਼ੂਰੀ ਵਿੱਚ ਆਸਾ ਜੀ ਦੀਵਾਰ ਦਾ ਕੀਰਤਨ ਹੁੰਦਾ ਚਲਾ ਗਿਆ, ਭੋਗ ਪੈ ਗਿਆ, ਅਰਦਾਸ ਹੋ ਗਈ, ਕੜਪਸ਼ਤ ਵਰਤ ਗਿਆ, ਲੇਕਿਨ ਆਪ ਵੀ ਉਸਦੇ ਧਿਆਨ ਵਿੱਚ ਬੈਠੇ। ਗੁਰੂ ਕਹਿੰਦਾ ਜਿਹੜੇ ਮੇਰਾ ਧਿਆਨ ਕਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਕਰਦਾ, ਪਰਮੇਸ਼ਰ ਕਹਿੰਦਾ ਜਿਹੜੇ ਮੇਰਾ ਸਿਮਰਨ ਕਰਦੇ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ ਹਾਂ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ, ਚਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਸਿਮਰਤ ਤਾਂ ਹੀ ਬਾਰੰਬਾਰ ਗੁਰ ਹੇਤ ਹੈ, ਭਾਵਨੀ ਭਗਤ ਪਾਏ ਕੋਈ ਅਗਰ ਭਾਵ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਯਾਨਿਦ ਮਹਿਮਾ ਅਗਾਧੋ ਨਮੋ 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 ਨੇਤ ਨੇਤ ਨੇਤ। ਯਾਨੀ ਪਰਮੇਸ਼ਰ ਕਹਿੰਦਾ, ਗੁਰੂ ਕਹਿੰਦਾ, ਜਿਹੜਾ ਮੇਰਾ ਧਿਆਨ ਕਰਦਾ ਮੈਂ ਵੀ ਉਹਦਾ ਧਿਆਨ ਕਰਦਾ, ਜਿਹੜੇ ਮੇਰਾ ਸਿਮਰਨ ਕਰਨਾ ਮੈਂ ਵੀ ਉਹਦਾ ਸਿਮਰਨ ਕਰਦਾ, ਕਿਉਂਕਿ ਉਹ ਇੱਕ ਵਾਰੀ ਸਿਮਰਨ ਕਰੇ ਮੈਂ ਉਹਨੂੰ ਵਾਰ ਵਾਰ ਯਾਦ ਕਰਦਾ। ਕੀ ਕਹਿਣਾ, ਇਉਂ ਭਾਈ ਗੋਂਡਾ ਧਿਆਨ ਵਿੱਚ ਮਗਨ, ਯਾਨੀ ਐਸੀ ਸੁਰਤੀ ਦਾ ਜੱਫਾ ਮਾਰਿਆ, ਨਿਰਵਿਕਲ ਸਮਾਧ ਬਣ ਜਾਂਦੀ ਹੈ। ਉੱਧਰ ਗੁਰੂ ਸੱਤਵੇਂ ਪਾਤਸ਼ਾਹ ਜੀ ਚੌਂਕੜਾ ਲਗਾ ਕੇ ਦਿੰਦੇ ਹਨ, ਅੱਗੇ ਅਰਦਾਸ ਹੋਈ ਤੋਂ ਬਾਅਦ ਸੇਵਾਦਾਰ ਘੋੜਾ ਲੈ ਕੇ ਆਉਂਦਾ, ਸਵਾਰ ਹੋ ਕੇ ਸ਼ਹਿਰ ਵਾਸਤੇ ਜਾਂਦੇ, ਲੇਕਿਨ ਅੱਜ ਉਸੀ ਤਰ੍ਹਾਂ ਸਮਾਧ ਸਥਿਤ ਬੈਠੇ। ਇੱਕ ਰਸ ਜਿਵੇਂ ਸਮਾਧੀ ਵਾਲਾ ਕੁਛ ਸਮਾਧੀ ਜੀਵਨ ਬੈਠਾ ਹੁੰਦਾ, ਕੜਾਪ ਸ਼ਬਦ ਵਰਤ ਗਿਆ, ਜਾਣ ਵਾਲੇ ਪ੍ਰੇਮੀ ਚਲੇ ਗਏ, ਲੇਕਿਨ ਕੁਛ ਪ੍ਰੇਮੀ ਇਹ ਜਾਣਨ ਵਾਸਤੇ ਟੀਚਰ ਜੀ ਪ੍ਰੀਤਮ ਦਾ ਕੀ ਚੋਜ ਹੈ, ਕਿਸ ਦੇ ਪ੍ਰੇਮ ਦੇ ਵਸੀ ਭੂਤ ਹੋਏ ਇੱਥੇ ਬੈਠੇ ਹਨ, ਜਾਣਨ ਵਾਸਤੇ ਬੈਠੇ ਰਹੇ, ਤੇਰੇ ਵੱਲ ਤੱਕਦੇ ਰਹੇ। ਇੱਕ ਤਰ੍ਹਾਂ ਸ੍ਰੀ ਅੰਚਕ ਮਾਤਾ ਹਰਪਤ ਨਹੀਂ ਕਰਦਾ, ਮੈਂ ਪੱਥਰ ਦਾ ਬੁੱਤ ਮੈਂ ਬੈਠੇ, ਪਹਿਰ ਦਿਨ ਚੜ ਗਿਆ, ਦੁਪਹਿਰ ਹੋ ਗਿਆ, ਦੁਪਹਿਰ ਟਲ ਗਿਆ, ਤੀਸਰਾ ਪੈਰ ਹੋ ਗਿਆ। ਉੱਧਰ ਭਾਈ ਗੋਂਡੇ ਦੀ ਸਮਾਧ ਟੁੱਟੀ, ਉੱਪਰ ਦੀ ਉਹਦੇ ਵੀ ਧੁੱਪ ਧੱਪ ਲੰਘੀ ਗਈ, ਕਿਉਂਕਿ ਸਰੀਰ ਦੀ ਬੇਖਬਰੀ ਐਸੀ ਅਵਸਥਾ ਹੈ, ਸਰੀਰ ਦੁਨੀਆਂ ਉੱਥੇ ਕਿੱਥੇ ਰਹਿ ਜਾਏ, ਸਿਉਂ ਕਰਕੇ ਫਿਰ ਸਰੀਰ ਦੁਨੀਆਂ ਨਾਲ ਜੋ ਦੁੱਖ ਕਿੱਥੇ ਰਹਿ ਜਾਣਾ ਉੱਥੇ, ਸਿਉਂ ਕਰਕੇ ਜਦੋਂ ਉੱਧਰ ਸਮਾਧ ਟੁੱਟੀ ਤੇ ਇੱਧਰ ਗੁਰੂ ਪਾਤਸ਼ਾਹ ਗੁਰੂ ਹਰਿ ਸਾਹਿਬ ਮਹਾਰਾਜ ਨੇ ਚਲੋ ਭਾਈ ਲੰਗਰ ਦੀ, ਉੱਥੇ ਸਿੱਖਾਂ ਨੇ ਪੁੱਛਿਆ ਗਰੀਬ ਅੱਜ ਸਰੀਰ ਦਾ ਕੀ ਕੌਤਕ, ਕਿਤਨੀ ਦੇਰ ਤੱਕ ਆਪ ਇੱਕ ਰਸ ਬੈਠੇ ਰਹੇ, ਕਿਸ ਪ੍ਰੇਮੀ ਦੇ ਪ੍ਰੇਮ ਦੇ ਵੱਡੇ ਬੈਠੇ ਰਹੇ। ਕਹਿਣਗੇ ਹਾਂ ਭਾਈ, ਪ੍ਰੇਮੀ ਪ੍ਰੇਮ ਦੀਆਂ ਜ਼ੰਜੀਰਾਂ ਨਾਲ ਜਕੜ ਦਿੰਦੇ, ਪ੍ਰੇਮ ਦੇ ਵਸੀਭੂਤ ਹੋਣਾ ਪੈਂਦਾ ਹੈ, ਹਿੱਲਣ ਨਹੀਂ ਦਿੰਦੇ। ਆਕੜੋ ਗਰੀਬਾਂ ਦੱਸੋ ਕਿਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ, ਭਾਈ ਗੋਂਦੇ ਨੇ ਚਰਨਾਂ ਨੂੰ ਸੁਰਤੀ ਦਾ ਜੱਫਾ ਮਾਰਿਆ ਹੋਇਆ, ਹੁਣ ਉਹਦੀ ਸਮਾਧੀ ਟੁੱਟੀ ਆ, ਵੀ ਹੁਣ ਉੱਠਣਾ ਮੈਂ ਕਿਵੇਂ ਉੱਠ ਸਕਦਾ ਸੀ, ਜਦੋਂ ਚਰਨ ਛੱਡੇ ਫੇਰ ਹੀ ਉੱਠਣਾ। ਇਹਦੇ ਯਾਦ ਯਾਨੀ ਧਿਆਨ ਸ਼ਕਤੀ ਦੇ ਵਿੱਚ ਕਿਤਨੀ ਤਾਕਤ ਹੈ, ਤਾਂ ਤੇ ਧਿਆਨ ਸਿਮਰਨ ਦੋ ਚੀਜ਼ਾਂ, ਮਨ ਦੀ ਸਥਿਤੀ ਔਰ ਮਨ ਦੀ ਸ਼ੁੱਧੀ ਇਕਾਗਰਤਾ ਵਾਸਤੇ, ਗਿਆਨ ਦਾ ਪਾਤਰ ਬਣਾਉਣ ਵਾਸਤੇ ਲਾਜ਼ਮੀ ਹਨ।
ਤਾਂ ਤੇ ਗੁਰੂ ਸਰੂਪ ਦਾ ਧਿਆਨ ਹੀ ਪਰਮੇਸ਼ਰ ਦਾ ਧਿਆਨ ਹੈ। ਮੌਜੂਦ ਵਕਤ ਨਹੀਂ ਹੋ ਸਕਦਾ, ਕੱਲ੍ਹ ਕੁਛ ਨਹੀਂ ਕੀਤਾ ਜਾਏਗਾ। ਹੁਣ ਗੁਰੂ
ਧਨ ਹੈ ਧਨ ਹੈ ਧਨ ਹੈ ਨਾਨਕ ਸਾਹਿਬ ਧਨ
All right.